जगत गुरु गुरु नानक साहब जी दे पवित्र चरणा विच अपनियां हाजरियां भरीए। शरीर करके हाजिर होए हां, सुरत करके हाजरी लवाउंदे आखीए जी सतनाम
श्री वाहे गुरु साहिब जी।
सतनाम श्री
वाहे गुरु साहिब जी। चौपाई तब सिंधी बोले हो युत प्रीति।
ओ जेड़ा सिंधी चेला सी बड़े प्रेम भाव नाल उहने सतगुरां दे बचन सुने ने, ओदा पीर भी सतगुरां दे पास बैठा सी, ता ओ बड़े प्रेम सहित बोलिया,
तुम परचे मिल कै पल रीति।
कहण लगा पीर जी, तुसी ता गुरु नानक साहब नूं मिल के भली प्रकार नाल परच गए हो, यानी कि तुहाडे ता मन दी संतुष्टि हो गई है।
मकसद मोर ना हासिल होया।
पर जेड़ा मेरा मकसद सी ओ मैनू हासिल नहीं होया, मैनू मेरे मकसद दी प्राप्ति नहीं हुई।
आए प्रथम जो बचन बगोया।
हे गुरु नानक साहब जी, जेड़ा तुसी आण के पहला बचन उचारण कीता सी ना गुरमुख शब्द, एदे मायने मैं जानना चाहुंदा सी, ओदे मायने हाले मेनू प्राप्त नहीं होए, मेनू हिरदे नू संतुष्टि प्राप्त नहीं हुई।
सुनत पीर ने गिरा बखानी।
लागे पीर जलाल बैठा सी बोलिया, कहण लगा,
तुम जाने मैं सब गुण खानी।
सतगुरां दे सानमुख कहण लगा, सतगुरु जी मैं जान लिया है कि आप जी समस्त गुणा दे मालक हो, गुणा दी खान हो।
सिंधी एक मायने हेतु।
आज जो मेरा चेला है सिंधी, एक मायना आप जी दे पासो जानना चाहुंदा है।
बार बार पुछ प्रीत समेतु।
ए बार बार प्रीत सहित मैनू पुछदा सी, पर मैं इनू दस नहीं सकया, एदे मन दी खातर जमा नहीं कर सकया। आप जी कृपा करके दे मन दी तसल्ली करो।
सो बताए इस नासो संसार।
हे सतगुरु गरीब नवाज जी, आप जी कृपा करके इस गुरमुख शब्द दे मायने सुना के एदे मन दी संतुष्टि करो, एदे मन दे संशय दी निर्वृत्ति करो।
रावर की इन कीन प्रशंसा।
महाराज जी, इन्ने तुहाडी प्रशंसा कीती सी मेरे कोले आके, एदी बदौलत ही मैनू तुहाडे दर्शन होए हन।
जाते दर्शन पयो तुम्हारा।
आप जी दे मैं दर्शन कर रहा, दीदार कर रहा सतगुरु जी, ए इसे मेरे सिंधी चेले करके ही कर रहा, क्योंकि इन्हे पहला तुहाडे दर्शन कीते, मेरे कोल आके तुहाडी प्रशंसा कीती ते मैं तुहाडे दर्शन कीते हन।
सफल जन्म होयो सुख पारा।
महाराज, मेरा ए जन्म सफल हो गया, मैनू भारे सुख दी प्राप्ति हो गई है।
मृदुल मधुर मुख गिरा उचारी।
जदों सतगुरु सच्चे पातशाह दे चरणा च पीर जलाल ने बेनती कीती, सुन के सतगुरु गुरु नानक पातशाह ने बड़े मृदुल कोमल ते मिठे बचन कहे।
सुन जलाल एक रीत सुखारी।
महाराज जी कहण लगे, पीर जलाल जी सुनो, तुहानू एक सुखाली रीत जा सुखाला ढंग तरीका दस दे। हां,
जाए कुलप की जो है कुंजी।
महाराज जी कहंदे, जे असी जवाब देंगे शायद तेरे इस चेले दे मन दी तसल्ली ना होवे, तू जवाब देगा, तेरे दिते जवाब नाल तेरा चेला छेती राजी होवेगा, क्योंकि ये चेला तेरा। पातशाह उदाहरण देंदे, महाराज जी कहंदे, जेड़े ताले दी जेड़ी चाबी हुंदी है ना, ओ चाबी उस ताले नू लगे ते सुखाला खुल जांदा, दूजी चाबी ला के उस ताले नू खोलना चाहो ते मुश्किल हुंदी है। महाराज जी कहंदे, चाबी तू है ते तेरा जेड़ा ये चेला है ताला ओ है जेदे विच तू ही फिट होना, असी जे जवाब दिता ते इहदी तसली नहीं होनी, क्योंकि चेला जो तेरा है, इस करके तेनू एक सुखाला जा तरीका दस देंदे। हां,
तिस बिन खोल सकी ने दूजी।
जेड़े ताले दी जेड़ी चाबी हुंदी है उही उस ताले नू खोल सकदी है, कोई दूजी चाबी उस ताले नू नहीं लगदी।
तुम ते सोने मायना जबई।
जदों ए तेरा चेला पीर जलाल ਤੇਰੇ ਕੋਲੋਂ ਉਹਦੇ ਸ਼ਬਦ ਦੇ ਮਾਇਨੇ ਸੁਣੇਗਾ, ਅਰਥ ਸੁਣੇਗਾ।
ਖਾਤਰ ਜਮਾ ਹੋਈ ਉਰ ਤਬਈ,
ਤਾਂ ਇਹਦੇ ਮਨ ਦੀ ਤਸੱਲੀ ਹੋਣੀ ਹੈ, ਤਾਂ ਇਹਦੇ ਮਨ ਦੀ ਸੰਤੁਸ਼ਟੀ ਹੋਣੀ ਹੈ।
ਜੇ ਤੁਮ ਕਹੋ ਨਾ ਹਮਤੀ ਆਵੇ,
ਹੇ ਪੀਰ ਜਲਾਲ, ਜੇ ਤੂੰ ਕਹੇ ਵੀ ਤੈਨੂੰ ਪਤਾ ਨੀ ਹੈ ਇਹਦੇ ਮਾਇਨਿਆਂ ਦਾ ਵੀ ਗੁਰਮੁਖ ਕਿਹਨੂੰ ਕਹਿੰਦੇ ਆ, ਤੂੰ ਇਹ ਆਖਦਾ ਵੀ ਤੈਨੂੰ ਗੁਰਮੁਖ ਦੇ ਮਾਇਨਿਆਂ ਦਾ ਨੀ ਪਤਾ ਵੀ ਇਹਦੇ ਅਰਥ ਕੀ ਹਨ।
ਕਰੋ ਰੀਤ ਅਸ ਜੈਸ ਬਤਾਵੇ,
ਉਹਦੇ ਵਾਸਤੇ ਵੀ ਤੈਨੂੰ ਤਰੀਕਾ ਦੱਸ ਦਿੰਦੇ ਆ ਵੀ ਤੂੰ ਗੁਰਮੁਖ ਪਦ ਦੇ ਜਿਹੜੇ ਮਾਇਨੇ ਨੇ ਉਹ ਕਿਵੇਂ ਸਮਝ ਸਕਦਾ, ਉਹਦੇ ਲਈ ਇੱਕ ਤਰੀਕਾ ਤੈਨੂੰ ਸੁਖਾਲਾ ਦੱਸ ਦਿੰਦੇ ਹਾਂ।
ਚੱਲ ਕੇ ਮੱਕੇ ਪਹੁੰਚੋ ਜਬਈ,
ਏਦਾਂ ਕਰੋ ਪੀਰ ਜਲਾਲ ਜੀ, ਤੁਸੀਂ ਮੱਕੇ ਜਾਓ ਮੱਕੇ ਦੀ ਜ਼ਿਆਰਤ ਕਰਨ ਲਈ। ਜਦੋਂ ਤੁਸੀਂ ਮੱਕੇ ਜਾਓਗੇ,
ਤੁਮਰੀ ਨਿਸ਼ਾ ਹੋਏ ਐ ਤਬਈ,
ਤੁਹਾਨੂੰ ਗੁਰਮੁਖ ਪਦ ਦੇ ਮਾਇਨੇ ਗੁਰਮੁਖ ਸ਼ਬਦ ਦੇ ਅਰਥ ਉੱਥੇ ਜਾ ਕੇ ਪਤਾ ਲੱਗ ਜਾਣਗੇ। ਜਦੋਂ ਜਾਓਗੇ ਨਾ ਮੱਕੇ ਜਾਓਗੇ ਤਾਂ ਤੁਹਾਨੂੰ ਪਤਾ ਲੱਗ ਜਾਏਗਾ ਪੀਰ ਜਲਾਲ ਜੀ ਵੀ ਗੁਰਮੁਖ ਕਿਹਨੂੰ ਕਹਿੰਦੇ ਹਨ, ਗੁਰਮੁਖ ਦੇ ਅਰਥ ਕੀ ਹਨ।
ਲਖਨ ਮਾਇਨੇ ਜੇ ਚਿਤ ਚਾਈ,
ਇਹ ਪੀਰ ਜਲਾਲ ਜੇ ਤੇਰੇ ਮਨ ਚ ਇੱਛਾ, ਤੂੰ ਜਾਣਨਾ ਚਾਹੁੰਦਾ ਵੀ ਗੁਰਮੁਖ ਦੇ ਮਾਇਨੇ ਕੀ ਹਨ।
ਗਮਨੋ ਅਬ ਬਿਲੰਬ ਕਰਨਾਈ,
ਤੇ ਬਿਨਾਂ ਬਿਲੰਬ ਤੋਂ ਬਿਨਾਂ ਦੇਰੀ ਤੋਂ ਚੱਲ ਜਾ, ਛੇਤੀ ਜਾ ਮੱਕੇ ਤੇ ਉੱਥੇ ਜਾ ਕੇ ਆਪਣੀ ਮੁਰਾਦ ਹਾਸਲ ਕਰ ਲੈ।
ਸੁਣ ਜਲਾਲ ਬੋਲਿਓ ਤਰ ਪਾਓ,
ਸਤਿਗੁਰੂ ਜੀ ਦੇ ਬਚਨ ਸੁਣ ਕੇ ਪੀਰ ਜਲਾਲ ਜੀ ਹੱਥ ਜੋੜ ਕੇ ਬੜੇ ਪ੍ਰੇਮ ਸਹਿਤ ਬੋਲੇ,
ਆਪ ਰਹੋ ਤਬ ਲੋ ਇਸ ਥਾਂ।
ਕਹਿਣ ਲੱਗਾ ਜੀ ਮੈਂ ਤਾਂ ਜਾਵਾਂਗਾ ਪਰ ਮੱਕੇ ਜਾਣਾ ਆਉਣਾ ਬੜਾ ਲੰਮਾ ਪੈਂਦਾ, ਤੇ ਤੁਸੀਂ ਓਨੀ ਦੇਰ ਤੱਕ ਇੱਥੇ ਰਹੋਗੇ ਭਲਾ, ਜਦੋਂ ਤੱਕ ਮੈਂ ਜਾ ਕੇ ਅਰਥਾਂ ਦਾ ਨਹੀਂ ਪਤਾ ਕਰਾਉਂਦਾ। ਤੇਰੇ ਵਿੱਚ ਰਹੋਗੇ
ਤਬ ਮੈਂ ਜਾਈ ਮਾਇਨਾ ਪੂਰਨ,
ਜੇ ਤਾਂ ਤੁਸੀਂ ਰਹੋਗੇ ਇੱਥੇ ਫਿਰ ਤਾਂ ਮੈਂ ਜਾ ਕੇ ਮਾਇਨੇ ਪਤਾ ਕਰਾਉਣਾ, ਫਿਰ ਮੈਂ ਜਾਂਦਾ ਹਾਂ ਮੱਕੇ ਦੀ ਜ਼ਿਆਰਤ ਨੂੰ ਔਰ ਉੱਥੇ ਜਾ ਕੇ ਮਾਇਨੇ ਸਮਝ ਆਉਂਦਾ ਹਾਂ।
ਸੁਣ ਕਰ ਬੋਰ ਆਏ ਓ ਤੂਰਨ,
ਔਰ ਉੱਥੇ ਸੁਣ ਕੇ ਫਿਰ ਮੈਂ ਤੂਰਨ ਛੇਤੀ ਨਾਲ ਤੁਹਾਡੇ ਕੋਲ ਆਵਾਂਗਾ।
ਗੁਰੂ ਕਹੇ ਹਮ ਇਹ ਥਲ ਬੈਸੇ,
ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ ਪੀਰ ਜਲਾਲ ਜਾ ਤੂੰ ਚਲਾ ਜਾ, ਜਦੋਂ ਤੱਕ ਤੂੰ ਵਾਪਸ ਨਹੀਂ ਆਉਂਦਾ ਅਸੀਂ ਇੱਥੇ ਤੇਰੇ ਡੇਰੇ ਤੇ ਹੀ ਬੈਠੇ ਆ, ਉਦੋਂ ਤੱਕ ਅਸੀਂ ਆਪਣਾ ਟਿਕਾਣਾ ਇੱਥੇ ਹੀ ਰੱਖਾਂਗੇ।
ਆਵੋ ਬੂਝ ਨਾ ਬਿਲਮੋ ਕੈਸੇ,
ਹੁਣ ਤੂੰ ਦੇਰੀ ਨਾ ਲਾਈ, ਜਿੰਨਾ ਛੇਤੀ ਹੋ ਸਕੇ ਜਾ ਕੇ ਗੁਰਮੁਖ ਪਦ ਦੇ ਜਿਹੜੇ ਮਾਇਨੇ ਨੇ ਅਰਥ ਨੇ ਉਹ ਪਤਾ ਜਿੰਨਾ ਛੇਤੀ।
ਤਬ ਜਲਾਲ ਨੇ
ਸਤਿਗੁਰੂ ਜੀ ਦੀ ਆਗਿਆ ਪੀਰ ਜਲਾਲ ਨੇ ਮੰਨ ਲਈ,
ਨਿਜ ਮੁਰੀਦ ਬੁਲਵਾਏ ਬਖਾਨੀ,
ਔਰ ਆਪਣੇ ਮੁਰੀਦ ਨੂੰ ਆਪਣੇ ਚੇਲੇ ਨੂੰ ਸੱਦ ਕੇ ਬੋਲੇ ਪੀਰ ਜਲਾਲ ਜੀ, ਕਹਿਣ ਲੱਗੇ
ਇਨ ਦਰਵੇਸ਼ਨ ਸੋ ਤਰ ਪਾਓ,
ਆਪਣੇ ਮੁਰੀਦਾਂ ਨੂੰ ਆਖਿਆ ਵੀ ਇਹ ਦਰਵੇਸ਼ ਨੇ ਗੁਰੂ ਨਾਨਕ ਸਾਹਿਬ, ਇਹਨਾਂ ਨਾਲ ਇਹਨਾਂ ਦੇ ਸੇਵਕ ਆਏ ਨੇ, ਇਹ ਦਰਵੇਸ਼ ਪੁਰਖ ਹਨ, ਇਹਨਾਂ ਨਾਲ ਭਾਉ ਰੱਖਣਾ, ਇਹਨਾਂ ਨਾਲ ਪ੍ਰੇਮ ਰੱਖਣਾ।
ਸੇਵ ਕਰੋ ਜਬ ਲੋ ਨੇ ਆਓ,
ਮੈਂ ਜਾ ਰਿਹਾ ਮੱਕੇ ਨੂੰ, ਜਦੋਂ ਤੱਕ ਮੈਂ ਵਾਪਸ ਨਹੀਂ ਆਉਂਦਾ ਉਦੋਂ ਤੱਕ ਤੁਸੀਂ ਇਹਨਾਂ ਦੀ ਸੇਵਾ ਟਹਿਲ ਤਨ ਭਾਵ ਨਾਲ ਮਨ ਭਾਵ ਨਾਲ ਕਰਨੀ, ਪ੍ਰੇਮ ਸਹਿਤ ਇਹਨਾਂ ਦੀ ਸੇਵਾ ਵਿੱਚ ਹਰ ਵੇਲੇ ਹਾਜ਼ਰ ਰਹਿਣਾ, ਇਹ ਜੋ ਆਖਣ ਤੁਸੀਂ ਉਸੇ ਤਰ੍ਹਾਂ ਕਰਨਾ ਹੈ।
ਚਰਨ ਬੰਦ ਕਹਿ ਗਯੋ ਬਹੋਰੀ,
ਇਹ ਤਾਂ ਆਪਣੇ ਚੇਲਿਆਂ ਦੀ ਡਿਊਟੀ ਲਾ ਕੇ ਵੀ ਸਤਿਗੁਰਾਂ ਦੀ ਸੇਵਾ ਕਰਨੀ ਹੈ ਤੁਸੀਂ। ਪੀਰ ਜਲਾਲ ਨੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਵੰਦਨਾ ਕੀਤੀ, ਨਮਸਕਾਰ ਕੀਤੀ ਤੇ ਮੱਕੇ ਦੀ ਦਿਸ਼ਾ ਨੂੰ ਚੱਲ ਪਏ।
ਪ੍ਰਭ ਜੀ ਰਹੇ ਆਪ ਤਿਸ ਠੋਰੀ,
ਪੀਰ ਜਲਾਲ ਜੀ ਚਲੇ ਗਏ ਪਰ ਸਤਿਗੁਰੂ ਜੀ ਉੱਥੇ ਹੀ ਰਹੇ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਪੀਰ ਜਲਾਲ ਦੇ ਜਿਹੜਾ ਤਕੀਆ ਸੀ ਡੇਰਾ ਸੀ ਉੱਥੇ ਹੀ ਸਤਿਗੁਰੂ ਜੀ ਨੇ ਨਿਵਾਸ ਕੀਤਾ।
ਕਿਤਕ ਦਿਵਸ ਜਬ ਰਹਿਤ ਬਿਤਾਏ,
ਇਸੇ ਤਰ੍ਹਾਂ ਕੁਝ ਕੁ ਦਿਨ ਜਦੋਂ ਸਤਿਗੁਰਾਂ ਨੂੰ ਇੱਥੇ ਰਹਿੰਦਿਆਂ ਬੀਤ ਗਏ।
ਮੂਲੀ ਸੋ ਗੁਰ ਬਚਨੀ ਅਲਾਏ,
ਗਰੀਬ ਨਿਵਾਜ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ ਕਹਿਣ ਲੱਗੇ,
ਕਰੇ ਵਿਰੋਧ ਜੋ ਤਵ ਸੰਗ ਇੱਕ ਨਰ।
ਕਿਉਂਕਿ ਮੂਲਾ ਸੀ ਨਾ ਜਿਹੜਾ, ਜਿਹਨੂੰ ਸਤਿਗੁਰੂ ਜੀ ਨਾਲ ਲੈ ਗਏ ਸੀ, ਪਿੱਛੇ ਕਥਾ ਸੁਣੀ ਹੈ ਆਪ ਜੀ ਨੇ, ਜਿਹੜਾ ਕਹਿੰਦਾ ਸੀ ਜੀਵਣਾ ਝੂਠ ਤੇ ਮਰਨਾ ਸੱਚ, ਉਹ ਮਹਾਰਾਜ ਜੀ ਉਹਨੂੰ ਨਾਲ ਹੀ ਲੈ ਆਏ ਸੀ। ਕੁਝ ਕੁ ਦਿਨ ਜਦੋਂ ਬੀਤ ਗਏ ਨਾ ਸਤਿਗੁਰਾਂ ਨੂੰ ਪੀਰ ਜਲਾਲ ਦੇ ਡੇਰੇ ਤੇ, ਪੀਰ ਜਲਾਲ ਜੀ ਤਾਂ ਚਲੇ ਗਏ ਮੱਕੇ ਨੂੰ, ਤੇ ਸਤਿਗੁਰੂ ਜੀ ਮੂਲੇ ਨੂੰ ਕਹਿੰਦੇ ਆ, ਮਹਾਰਾਜ ਜੀ ਕਹਿੰਦੇ ਮੂਲਿਆ ਸੁਣ, ਜਦੋਂ ਤੂੰ ਸਾਡੇ ਨਾਲ ਚੱਲ ਕੇ ਆਇਆ ਸੀ,
ਆਜ ਗਿਓ ਸੋ ਤੁਮ ਸੋ ਚੱਲ ਤੁਮਰੇ ਘਰ।
ਮਹਾਰਾਜ ਜੀ ਕਹਿੰਦੇ ਮੂਲਿਆ ਇੱਕ ਤੇਰਾ ਵਿਰੋਧੀ ਸੀ, ਤੇਰਾ ਦੁਸ਼ਮਣ, ਉਹ ਅੱਜ ਤੇਰੇ ਘਰ ਚੱਲ ਕੇ ਗਿਆ ਪਿੱਛੇ, ਉਹ ਅੱਜ ਘਰ ਚੱਲ ਕੇ ਗਿਆ ਤੇਰੇ ਘਰ ਜਾ ਕੇ।
ਕਰਤ ਈਰਖਾ ਕੂਰ ਬਖਾਨਾ,
ਉਹਨੇ ਤੇਰੇ ਨਾਲ ਈਰਖਾ ਕਰਕੇ ਤੇਰੀ ਘਰਵਾਲੀ ਨੂੰ ਝੂਠ ਬੋਲਿਆ ਜਾ ਕੇ। ਜਾਣੀ ਜਾਣ ਕੋਹਾਂ ਦੂਰ ਬੈਠੇ ਸਨ ਇਹਦੇ ਘਰ ਤੋਂ, ਜੋ ਉੱਥੇ ਵਰਤ ਰਿਹਾ ਮੂਲੇ ਨੂੰ ਦੱਸ ਰਹੇ ਨੇ, ਨਾਲੇ ਮੂਲੇ ਦੀ ਪਰਖ ਹੋ ਰਹੀ ਹੈ ਕਿ ਜਿਹੜਾ ਕਹਿੰਦਾ ਸੀ ਜੀਵਣਾ ਝੂਠ ਤੇ ਮਰਨਾ ਸੱਚ, ਵੀ ਵਾਕਈ ਅੰਦਰ ਵੀ ਹੈ ਉਹ ਗੱਲ ਕਿ ਕੇਵਲ ਜ਼ੁਬਾਨ ਤੇ ਹੀ ਸੀ ਕੁਰਲੀਆਂ ਕੀਤੀਆਂ ਸਨ। ਮਹਾਰਾਜ ਜੀ ਕਹਿੰਦੇ ਮੂਲਿਆ ਤੇਰਾ ਜਿਹੜਾ ਉਹ ਵਿਰੋਧੀ ਸੀ ਦੁਸ਼ਮਣ, ਉਹ ਅੱਜ ਤੇਰੇ ਘਰ ਗਿਆ ਤੇ ਉਹਨੇ ਈਰਖਾ ਵਸ ਹੋ ਕੇ ਤੇਰੀ ਘਰਵਾਲੀ ਨੂੰ ਝੂਠ ਬੋਲਿਆ ਹੈ।
ਇੱਕ ਨਰ ਤੇ ਮੈਂ ਸੁਣੀ ਕਾਨਾ,
ਉਹਨੇ ਜਾ ਕੇ ਤੇਰੀ ਘਰਵਾਲੀ ਨੂੰ ਇਹ ਝੂਠ ਬੋਲਿਆ, ਉਹ ਕਹਿੰਦਾ ਵੀ ਮੈਨੂੰ ਕੋਈ ਬੰਦਾ ਟੱਕਰਿਆ, ਉਹਨੇ ਮੈਨੂੰ ਇਹ ਗੱਲ ਦੱਸੀ ਹੈ।
ਮੂਲਾ ਗਿਓ ਜੋ ਸੰਗ ਫਕੀਰੰ,
ਕਿ ਜਿਹੜਾ ਮੂਲਾ ਕੁਝ ਫਕੀਰਾਂ ਦੇ ਨਾਲ ਚੱਲ ਕੇ ਗਿਆ ਸੀ।
ਜਾ ਤੇ ਅਚਾਨਕ ਤਜਿਓ ਸਰੀਰੰ,
ਉਹਨੇ ਜਾਂਦਿਆਂ ਜਾਂਦਿਆਂ ਅਚਾਨਕ ਰਸਤੇ ਵਿੱਚ ਸਰੀਰ ਤਿਆਗ ਦਿੱਤਾ, ਮੂਲੇ ਦੀ ਮੌਤ ਹੋ ਗਈ, ਇਹ ਝੂਠ ਤੇਰੇ ਘਰ ਬੋਲਿਆ ਜਾ ਕੇ, ਤੇਰੇ ਦੁਸ਼ਮਣ ਨੇ, ਤੇਰੇ ਵਿਰੋਧੀ ਨੇ ਜਿਹੜਾ ਤੇਰੇ ਨਾਲ ਈਰਖਾ ਕਰਦਾ, ਉਹਨੇ ਤੇਰੀ ਘਰਵਾਲੀ ਨੂੰ ਜਾ ਕੇ ਝੂਠ ਬੋਲਿਆ ਕਿ ਮੂਲਾ ਜਿਹੜਾ ਫਕੀਰਾਂ ਦੇ ਨਾਲ ਗਿਆ, ਉਹਦੀ ਰਸਤੇ ਚ ਜਾਂਦਿਆਂ ਅਚਾਨਕ ਮੌਤ ਹੋ ਗਈ ਹੈ।
ਇਵ ਸੁਣ ਕੇ ਤਵ ਤ੍ਰਿਆ ਤੈ ਠੌਰਾ,
ਮੂਲਿਆ ਇਸ ਵੇਲੇ ਤੇਰੇ ਘਰ ਸਿਆਪਾ ਪਿਆ ਹੋਇਆ, ਤੇਰੀ ਘਰਵਾਲੀ ਸਿਰ ਦੇ ਵਾਲ ਖੰਡਾ ਕੇ ਪਿੱਟ ਰਹੀ ਹੈ, ਰੋ ਰਹੀ ਹੈ ਤੇ ਬਹੁਤ ਜ਼ਿਆਦਾ ਬੇਬਲ ਹੈ।
ਜਰਨ ਇਤ ਕਰ ਲੀਨ ਸਿਧੋਰਾ,
ਔਰ ਉਹਨੇ ਹੱਥ ਦੇ ਵਿੱਚ ਸੰਧੂਰ ਫੜ ਲਿਆ, ਉਹ ਕਹਿੰਦੀ ਹੈ ਵੀ ਮੈਂ ਚਿਖਾ ਬਣਾ ਕੇ ਉਹਦੇ ਚ ਸੜ ਕੇ ਮਰ ਜਾਣਾ, ਆਪਣੇ ਪਤੀ ਬਿਨਾਂ ਮੈਂ ਜਿਉਂਦੀ ਨਹੀਂ ਰਹਿਣਾ। ਤੇਰੀ ਘਰਵਾਲੀ ਨੇ ਚਿਖਾ ਬਣਾ ਲਈ ਹੈ, ਹੱਥ ਵਿੱਚ ਉਹਨੇ ਸੰਧੂਰ ਫੜ ਲਿਆ, ਜੇ ਤੂੰ ਹੁਣ ਉੱਥੇ ਨਾ ਗਿਆ ਤੇ ਤੇਰੀ ਘਰਵਾਲੀ ਨੇ ਚਿਖਾ ਵਿੱਚ ਸੜ ਕੇ ਮਰ ਜਾਣਾ।
ਸਭ ਸਮਾਜ ਕੋ ਕੀਨ ਤਿਆਰੀ,
ਉਹਨੇ ਸੜ ਕੇ ਮਰਨ ਦੀ ਸਾਰੀ ਤਿਆਰੀ ਕਰ ਲਈ ਹੈ, ਨਗਰ ਦੇ ਲੋਕ ਇਕੱਠੇ ਕਰ ਲਏ ਨੇ, ਆਪਣੇ ਸੰਬੰਧੀ ਇਕੱਠੇ ਕਰ ਲਏ ਨੇ ਤੇ ਐਨ ਤਿਆਰੀ ਵਿੱਚ ਹੈ ਸੜਨ ਲਈ।
ਸਤੀ ਓਨ ਲਾਗੀ ਹਿਤਕਾਰੀ,
ਉਹ ਤੇਰੇ ਨਾਲ ਹਿੱਤ ਕਰਦਿਆਂ ਹੋਇਆਂ ਤੇਰੇ ਪ੍ਰੇਮ ਵਿੱਚ ਸਤੀ ਹੋਣ ਲੱਗੀ ਹੈ, ਚਿਖਾ ਚ ਸੜ ਕੇ ਮੋਣ ਲੱਗੀ ਹੈ।
ਅਬ ਸਮੀਪ ਜੇ ਪਹੁੰਚੇ ਜਾਈ,
ਇਹ ਮੂਲਿਆ ਜੇ ਤੂੰ ਹੁਣ ਉੱਥੇ ਜਾ ਕੇ ਪਹੁੰਚ ਜਾਏ, ਆਪਣੀ ਪਤਨੀ ਦੀ ਸੜਦੀ ਹੋਈ ਚਿਖਾ ਦੇ ਲਾਗੇ ਹਾਜ਼ਰ ਹੋ ਜਾਏ,
ਬਚੇ ਤੀਆ ਤਵ ਸਦਨ ਬਸਾਈ,
ਤੇ ਤੇਰੀ ਘਰਵਾਲੀ ਬਚ ਸਕਦੀ ਆ ਤੇ ਤੇਰਾ ਘਰ ਵਸਦਾ ਰਸਦਾ ਰਹਿ ਸਕਦਾ। ਜੇ ਤੂੰ ਨਾ ਉੱਥੇ ਪਹੁੰਚਿਆ ਤੇ ਜੇ ਤੇਰੀ ਘਰਵਾਲੀ ਨੇ ਸੜ ਮਰਨਾ ਔਰ ਘਰ ਤੇਰਾ ਉਜੜ ਕੇ ਤਬਾਹ ਹੋ ਜਾਣਾ।
ਨਾ ਤੁਰ ਜੀ ਵਿਰਾਗ ਦ੍ਰਿੜ ਧਾਰਾ,
ਇਹ ਮੂਲਿਆ ਜੇ ਤੇਰੇ ਮਨ ਚ ਵਿਰਾਗ ਹੈ ਵੀ ਕੋਈ ਨੀ, ਜੇ ਉਹਦੀ ਆਈ ਹੈ ਤਾਂ ਉਹਨੇ ਮਰਨਾ ਹੀ ਹੈ, ਜੇ ਤੂੰ ਆਪਣੇ ਮਨ ਚ ਵਿਰਾਗ ਧਾਰਨ ਕੀਤਾ ਪਰਪੱਕ,
ਤਾਂ ਜੋ ਮੋਹ ਕੋ ਕਰੋ ਸੰਘਾਰਾ,
ਤੇ ਫਿਰ ਛੱਡ ਮੋਹ ਆਪਣੀ ਘਰਵਾਲੀ ਦਾ ਟੱਬਰ ਦਾ, ਕੋਈ ਮਰੇ ਭਾਵੇਂ ਜੀਵੇ, ਤੂੰ ਆਪਣੇ ਆਨੰਦ ਚ ਰਹਿ ਤੇ ਆਪਣਾ ਜੀਵਨ ਸਵਾਰ। ਜੇ ਤਾਂ ਤੇਰੇ ਮਨ ਚ ਬਿਰਤੀ ਹੈ ਕਿ ਤੂੰ ਉਹਨਾਂ ਦਾ ਮੋਹ ਛੱਡ ਕੇ ਆਪਣਾ ਜੀਵਨ ਭਲਾ ਕਰਨਾ, ਜ਼ਿੰਦਗੀ ਸਫਲੀ ਕਰਨੀ ਹੈ।
ਸੁਣ ਤੈ ਪਯੋ ਛੋਬ ਮਨ ਮਾਈ,
ਤੇ ਫਿਰ ਬੈਠਾ ਰਹਿ ਇੱਥੇ ਤੇ ਰੱਬ ਰੱਬ ਕਰ। ਜਦੋਂ ਮਹਾਰਾਜ ਜੀ ਨੇ ਕਿਹਾ ਨਾ ਵੀ ਏਦਾਂ ਮਰਨ ਵਾਲੀ ਆ ਤੇਰੀ ਘਰ ਵਾਲੀ ਚਿਖਾ ਜਲਾ ਕੇ, ਮੂਲਾ ਇੱਕਦਮ ਕਾਲਾ ਪੈ ਗਿਆ, ਇੱਕਦਮ ਤਰਲੋ ਮੱਛੀ ਹੋਣ ਲੱਗ ਪਿਆ, ਮਹਾਰਾਜ ਮੇਰਾ ਤਾਂ ਘਰ ਉੱਜੜ ਜਾਣਾ, ਉਹਦੇ ਕਰਕੇ ਘਰ ਵਸਦਾ ਸੀ ਘਰ ਤਬਾਹ ਹੋ ਜਾਣਾ। ਇਕਦਮ ਮੋਹ ਦੀ ਬਿਰਤੀ ਹਿਰਦੇ ਚ ਉਪਜ ਆਈ, ਕਿੱਥੇ ਸੀ ਵਿਰਾਗ? ਇਹ ਤਾਂ ਝੂਠਾ ਵਿਰਾਗ ਸੀ ਨਾ, ਦ੍ਰਿੜ ਵਿਰਾਗ ਨਹੀਂ ਸੀ, ਝੂਠਾ ਹੀ ਵਿਰਾਗ ਸੀ। ਕੇਵਲ 5 ਪੈਸੇ ਦੇ ਲਾਲਚ ਵਸ ਹੋ ਕੇ ਕਹਿ ਦਿੱਤਾ ਸੀ ਕਿ ਜੀਵਣਾ ਝੂਠ ਹੈ ਤੇ ਮਰਨਾ ਸੱਚ ਹੈ, ਪਰ ਅੰਦਰ ਗੱਲ ਨਹੀਂ ਸੀ ਵਸੀ। ਉਹ ਇਕਦਮ ਬੇਬਲ ਜਿਹਾ ਹੋ ਕੇ, ਜਿਵੇਂ ਕੋਈ ਮੱਛੀ ਨਹੀਂ ਤੜਫਦੀ ਪਾਣੀ ਬਿਨਾਂ, ਏਦਾਂ ਤੜਫਦਾ ਜਿਹਾ ਹੋਇਆ। ਮੂਲਾ ਬੋਲਿਆ,
ਬਯੋ ਮੋਹ ਮੈਂ ਧੀਰਜ ਨਾਈ।
ਮੋਹ ਦੇ ਵਹਿਣ ਵਿੱਚ ਬਹਿ ਟੁਰਿਆ, ਹੁਣ ਕਿੱਥੇ ਧੀਰਜ ਮਿਲੇ ਮੂਲੇ ਨੂੰ, ਕਿੱਥੇ ਹੌਸਲਾ ਆਵੇ ਮਨ ਦੇ ਵਿੱਚ।
ਕਹਿਣ ਲੱਗਿਓ ਮਮ ਦੂਰ ਆਵਾਸਾ।
ਕਹਿਣ ਲੱਗਾ, ਮਹਾਰਾਜ ਮੇਰਾ ਘਰ ਤਾਂ ਇੱਥੋਂ ਬੜੀ ਦੂਰ ਹੈ, ਜਿੱਥੇ ਤੁਸੀਂ ਆਪਣੇ ਨਾਲ ਲੈ ਆਇਓ ਉੱਥੇ ਹੁਣ ਆਪਣੇ ਘਰ ਜਾਂਦਿਆਂ ਮੈਨੂੰ ਤਾਂ ਕਈ ਦਿਨ ਲੱਗ ਜਾਣੇ ਆ, ਇੰਨੇ ਨੂੰ ਤਾਂ ਮਹਾਰਾਜ ਪੁਰਾਣੀ ਵੀ ਹੋ ਜਾਣੀ ਆ, ਮਰ ਕੇ ਸੜ ਕੇ ਘਰ ਵਾਲੀ ਕਿੱਥੇ ਪਹੁੰਚਾਂਗਾ ਉੱਥੇ, ਤੇ ਕਿਵੇਂ ਉਹ ਬਚੇਗੀ? ਮਹਾਰਾਜ ਸੱਚੀ ਪਾਤਸ਼ਾਹ ਘਰ ਤਾਂ ਮੇਰਾ ਬਹੁਤ ਦੂਰ ਹੈ।
ਕਿਸ ਪ੍ਰਕਾਰ ਪਹੁੰਚੋ ਤਿਸ ਪਾਸਾ।
ਮੈਂ ਉਹਦੇ ਪਾਸ ਕਿਵੇਂ ਪਹੁੰਚਾਂਗਾ, ਕਿਵੇਂ ਉਹਦੇ ਤਾਈ ਜਾ ਕੇ ਉਹਨੂੰ ਬਚਾ ਸਕਾਂਗਾ?
ਬਹੁਤ ਦਿਵਸ ਕੋ ਪੰਥ ਮਜਾਰਾ।
ਮਹਾਰਾਜ ਕਈ ਦਿਨਾਂ ਦਾ ਰਾਹ ਹੈ, ਕਈ ਦਿਨਾਂ ਦਾ ਪੈਂਡਾ, ਤੁਹਾਡੇ ਨਾਲ ਕਿੰਨੇ ਦਿਨਾਂ ਦਾ ਟੁਰਿਆ ਹੋਇਆ ਇੱਥੇ ਆਇਆ ਹਾਂ, ਕਿਵੇਂ ਹੁਣ ਵਾਪਸ ਜਾ ਸਕਦਾ?
ਸੋ ਜਾਮਕ ਮੈਂ ਜਰ ਹੋਈ ਛਾਰਾ।
ਮਹਾਰਾਜ ਮੈਂ ਤਾਂ ਹੁਣ ਇਹ ਜਾਣਦਾ ਵੀ ਉਹਨੇ ਉੱਥੇ ਮੇਰੇ ਜਾਣ ਤੋਂ ਪਹਿਲਾਂ ਸੜ ਕੇ ਸਵਾਹ ਹੋ ਜਾਣਾ।
ਕੈਸੀ ਉਭਰੇ ਅਬ ਮਮ ਨਾਰੀ।
ਮਹਾਰਾਜ ਕਿਰਪਾ ਕਰੋ, ਤੁਸੀਂ ਸੰਤੋ, ਸੰਤ ਦਿਆਲੂ ਹੁੰਦੇ ਨੇ, ਮੇਰੇ ਤੇ ਤਰਸ ਕਰੋ, ਮੇਰੀ ਘਰ ਵਾਲੀ ਕਿਵੇਂ ਉਭਰੇ, ਕਿਵੇਂ ਉਹਦਾ ਬਚਾ ਹੋਵੇ, ਕਿਵੇਂ ਉਹ ਬਚ ਸਕਦੀ ਆ, ਉਹ ਤਰਸ ਕਰੋ।
ਸ਼ਰਮ ਰੱਖੋ ਮੈਂ ਸ਼ਰਨ ਤੁਮਾਰੀ।
ਮਹਾਰਾਜ ਜੀ ਮੈਂ ਤੁਹਾਡੀ ਸ਼ਰਨ ਵਿੱਚ ਹਾਂ, ਜਿਹੋ ਜਿਹਾ ਵੀ ਹਾਂ ਤੁਹਾਡੀ ਪਨਾਹ ਵਿੱਚ ਹਾਂ, ਕਿਰਪਾ ਕਰਕੇ ਮੇਰੀ ਲਾਜ ਰੱਖੋ ਮਹਾਰਾਜ ਜੀ।
ਤੁਮ ਜੀ ਕਰੋ ਪੁਚਾਵਨ ਮੋਈ।
ਮਹਾਰਾਜ ਜੀ ਤੁਸੀਂ ਮੇਰੇ ਤੇ ਤਰਸ ਕਰਕੇ ਮੈਨੂੰ ਉੱਥੇ ਪਹੁੰਚਾ ਦਿਓ।
ਤ੍ਰਿਆ ਤਨ ਤਬੇ ਬਚਾਵਨ ਹੋਈ।
ਤੇ ਮੈਂ ਆਪਣੀ ਘਰ ਵਾਲੀ ਦਾ ਤਨ ਸੜਨ ਤੋਂ ਬਚਾ ਸਕਦਾ ਹਾਂ।
ਆਪ ਸਮਰੱਥ ਸਰਬ ਪ੍ਰਕਾਰਾ।
ਮਹਾਰਾਜ ਜੀ ਤੁਸੀਂ ਸਰਬ ਪ੍ਰਕਾਰ ਕਰਕੇ ਸਮਰੱਥ ਦੇਵੋ, ਚਾਹੋ ਤਾਂ ਅੱਖ ਦੇ ਫੋਰ ਚ ਮੈਨੂੰ ਉੱਥੇ ਪਹੁੰਚਾ ਸਕਦੇ ਹੋ।
ਤੁਮ ਬਿਨ ਮੋਰ ਨ ਅੰਤ ਆਧਾਰਾ।
ਮਹਾਰਾਜ ਤੁਹਾਡੇ ਬਿਨਾਂ ਮੇਰਾ ਕੋਈ ਆਧਾਰ ਨਹੀਂ, ਤੁਹਾਡੇ ਬਿਨਾਂ ਮੇਰਾ ਕੋਈ ਆਸਰਾ ਨਹੀਂ।
ਮੁਸਕਾਨੇ ਸੁਣ ਕੇ ਗੁਣ ਖਾਨੀ।
ਜਦੋਂ ਮੂਲੇ ਨੇ ਏਦਾਂ ਤਰਲੋ ਮੱਛੀ ਹੋ ਕੇ ਬੇਨਤੀਆਂ ਕੀਤੀਆਂ, ਸੁਣ ਕੇ ਗੁਰੂ ਨਾਨਕ ਸਾਹਿਬ ਜੀ ਮੁਸਕਰਾ ਪਏ, ਤੇ ਮੁਸਕਰਾ ਕੇ ਕਹਿੰਦੇ ਆ, ਮੂਲਿਆ ਤੂੰ ਤਾਂ ਕਹਿੰਦਾ ਸੀ ਜੀਵਣਾ ਝੂਠ ਤੇ ਮਰਨਾ ਸੱਚ ਹੈ, ਅੱਜ ਕੀ ਹੋ ਗਿਆ? ਗਰੀਬ ਨਵਾਜ ਪਾਤਸ਼ਾਹ ਜੀ ਮੁਸਕਰਾਏ ਤੇ ਬੋਲੇ,
ਕਹਿਓ ਕਿ ਜੇ ਤੈ ਅਸ ਮਨ ਮਾਨੀ।
ਮਹਾਰਾਜ ਜੀ ਕਹਿੰਦੇ, ਮੂਲਿਆ ਜੇ ਤੈ ਆਪਣੇ ਮਨ ਚ ਇਸੇ ਤਰ੍ਹਾਂ ਮੰਨ ਲਈ ਹੈ, ਜੇ ਤੂੰ ਇਹ ਆਪਣੇ ਮਨ ਚ ਜਾਣ ਲਿਆ।
ਦੋਨੋ ਆਪਣੇ ਮੂੰਦੋ ਲੋਚਨ।
ਮੂਲਿਆ ਨੇਤਰ ਬੰਦ ਕਰ ਆਪਣੇ ਦੋਵੇਂ, ਤੇ ਰਸਨਾ ਤੋਂ ਕਹਿ ਸਤ ਕਰਤਾਰ।
ਜਾਏ ਮਿਲੋ ਕਰ ਸੋਚ ਵਿਮੋਚਨ।
ਅੱਖਾਂ ਬੰਦ ਕਰੇਗਾ ਤੇ ਜਦੋਂ ਖੋਲੇਗਾ ਆਪਣੀ ਘਰ ਵਾਲੀ ਦੇ ਕੋਲ ਜਾ ਪਹੁੰਚੇਗਾ ਉਸੇ ਵਕਤ ਹੀ। ਇਹ ਬਚਨ ਸਤਿਗੁਰੂ ਜੀ ਨੇ ਮੁਖੋਂ ਕਹੇ।
ਆਇਸ ਮਾਨ ਕੀਨ ਜਬ ਐਸੇ।
ਸਤਿਗੁਰਾਂ ਦੀ ਆਗਿਆ ਮੰਨ ਕੇ ਮੂਲੇ ਨੇ ਉਸੇ ਵੇਲੇ ਨੇਤਰ ਬੰਦ ਕੀਤੇ ਤੇ ਨੇਤਰ ਬੰਦ ਕਰਕੇ ਕਿਹਾ ਸਤ ਕਰਤਾਰ।
ਖੋਲ ਬਿਲੋ ਕੇ ਉਹ ਨਿਜ ਘਰ ਬੈਸੋ।
ਜਦੋਂ ਨੇਤਰ ਬੰਦ ਕੀਤੇ ਉਦੋਂ ਸਤਿਗੁਰਾਂ ਕੋਲ ਬੈਠਾ ਸੀ, ਜਦੋਂ ਨੇਤਰ ਖੋਲੇ ਤੇ ਖੋਲ ਕੇ ਕੀ ਵੇਖਦਾ? ਆਪਣੇ ਘਰ ਬੈਠਾ, ਆਪਣੀ ਘਰ ਵਾਲੀ ਦੇ ਸਾਹਮਣੇ ਉਥੇ ਹਾਜ਼ਰ ਹੋ ਗਿਆ। ਅੱਖਾਂ ਖੋਲਦਿਆਂ ਸਾਰ
ਜਰ ਤੇ ਆਪਣੀ ਤੀਆ ਉਬਾਰੀ।
ਅੱਗੋਂ ਘਰ ਵਾਲੀ ਸੜਨ ਦੀ ਤਿਆਰੀ ਚ ਸੀ, ਜਾ ਕੇ ਉਹਨੂੰ ਰੋਕ ਲਿਆ, ਵਰਜ ਲਿਆ, ਆਖਿਆ ਭਾਗਵਾਨ ਨੇ ਮੈਂ ਮਰਿਆ ਨਹੀਂ। ਉਹ ਜਿਹੜਾ ਆ ਕੇ ਕਹਿ ਗਿਆ ਸੀ ਤੈਨੂੰ ਝੂਠ ਬੋਲ ਕੇ ਗਿਆ, ਉਸੇ ਵੇਲੇ ਇਹਦੀ ਘਰ ਵਾਲੀ ਚ ਮਾਨੋ ਜਿਵੇਂ ਮੁਰਦੇ ਚ ਜਿੰਦ ਪੈਂਦੀ ਹੈ, ਉਹ ਖੁਸ਼ ਹੋਈ ਪ੍ਰਸੰਨ ਹੋਈ ਤੇ ਆਪਣੇ ਘਰ ਰਹਿਣ ਲੱਗਾ।
ਲੱਗਿਓ ਕਰਨ ਪੂਰਬ ਸਮਕਾਰੀ।
ਜਿਹੜੇ ਕਾਰ ਵਿਹਾਰ ਦੁਕਾਨਦਾਰੀ ਦੇ ਪਹਿਲਾਂ ਕਰਦਾ ਸੀ ਮੂਲਾ, ਉਸੇ ਤਰ੍ਹਾਂ ਫਿਰ ਉਹ ਆਪਣੇ ਘਰ ਦੇ ਕੰਮ ਕਾਰਾਂ ਵਿੱਚ ਵਿਅਸਤ ਹੋ ਗਿਆ। ਇਹਨੂੰ ਸਤਿਗੁਰੂ ਜੀ ਭੁੱਲ ਗਏ।
ਦੋਹਰਾ ਕੂਰੇ ਆਸਰੇ ਅਪਰ ਤਜ ਗਹੁ ਸਤਿਗੁਰ ਕੀ ਸ਼ਰਨ।
ਮਹਾਕਵੀ ਕਵੀਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਜੀ ਉਹ ਕਹਿੰਦੇ ਆ, ਹੇ ਮੇਰਿਆ ਮਨਾ, ਝੂਠੇ ਆਸਰੇ ਛੱਡ ਕੇ ਸਤਿਗੁਰਾਂ ਦੀ ਸ਼ਰਨ ਨੂੰ ਗ੍ਰਹਿਣ ਕਰ। ਆ ਦੁਨੀਆਂ ਦੇ ਜਿੰਨੇ ਆਸਰੇ ਨੇ ਸਭ ਝੂਠੇ ਨੇ, ਇਹ ਸੰਸਾਰ ਹੀ ਝੂਠਾ ਹੈ ਤੇ ਫਿਰ ਇਹ ਸੰਸਾਰ ਦਾ ਆਸਰਾ ਵੀ ਤਾਂ ਝੂਠਾ ਹੀ ਹੋਇਆ ਨਾ। ਸੰਸਾਰ ਝੂਠਾ, ਸੰਸਾਰ ਦਾ ਆਸਰਾ ਵੀ ਝੂਠ ਹੈ। ਤੁਸੀਂ ਆਖੋਗੇ ਜੇ ਝੂਠ ਹੈ ਕਿਉਂ ਨਜ਼ਰ ਆਉਂਦਾ, ਇਹ ਨਜ਼ਰ ਤਾਂ ਆ ਰਿਹਾ ਕਿਉਂਕਿ ਉਪਾਧੀ ਹੈ। ਅਗਿਆਨ ਨੇ ਉਪਾਧੀ ਕਰਕੇ ਇਹ ਸੰਸਾਰ ਨੂੰ ਸਿਰਜ ਕੇ ਸਾਡੇ ਨੇਤਰਾਂ ਦੇ ਸਾਹਮਣੇ ਕੀਤਾ ਹੋਇਆ। ਵਾਸਤਵਿਕ ਵਿੱਚ ਜਦੋਂ ਇਹ ਉਪਾਧੀ ਦੂਰ ਹੋ ਜਾਏ ਤੇ ਫਿਰ ਇਹ ਸੰਸਾਰ ਨਹੀਂ ਹੈ। ਕੇਵਲ ਉਪਾਧੀ ਭੇਦ ਕਰਕੇ ਵੱਖਰੇਵਾਂ ਨਾਨਾ ਤਬ ਸੰਸਾਰ ਚ ਨਜ਼ਰ ਆ ਰਿਹਾ। ਸੌ ਘੜਾ ਜ਼ਮੀਨ ਤੇ ਪਿਆ, ਸੌ ਘੜਿਆਂ ਵਿੱਚ ਜਿਹੜਾ ਖਾਲੀ ਆਕਾਸ਼ ਹੈ ਸਾਰਿਆਂ ਵਿੱਚ ਇੱਕੋ ਜਿਹਾ, ਉਹਨੂੰ ਘਟਾ ਆਕਾਸ਼ ਕਹਿੰਦੇ ਹਨ। ਘੜਿਆਂ ਦੀ ਜਿਹੜੀ ਬਾਹਰਲੀ ਉਪਾਧੀ ਆ ਉਹਨਾਂ ਕਰਕੇ ਵੱਖਰੇਵੇਂ ਕਰਕੇ ਸੌ ਘੜੇ ਨਜ਼ਰ ਆ ਰਹੇ ਨੇ। ਵਾਸਤਵਿਕ ਰੂਪ ਦੇ ਵਿੱਚ ਉਹਨਾਂ ਵਿੱਚ ਜਿਹੜਾ ਆਕਾਸ਼ ਹੈ ਉਹ ਤਾਂ ਇੱਕੋ ਹੀ ਹੈ ਨਾ। ਉਪਾਧੀ ਟੁੱਟੇਗੀ, ਡੰਡੇ ਨਾਲ ਘੜੇ ਤੋੜ ਦਿਓ ਸਾਰੇ ਤੇ ਵਿਚਲੇ ਜਿੰਨੇ ਆਕਾਸ਼ ਨੇ ਉਹ ਫਿਰ ਉਹ ਵੱਖਰੇ ਵੱਖਰੇ ਰਹਿਣਗੇ ਕਿ ਇੱਕੋ ਹੀ ਹੋ ਜਾਣਗੇ? ਇੱਕੋ ਹੋ ਜਾਣਗੇ ਨਾ। ਇਉਂ ਉਪਾਧੀ ਭੇਦ ਕਰਕੇ ਨਾਨਾ ਤਬ ਸੰਸਾਰ ਵਿੱਚ ਨਜ਼ਰ ਆਉਂਦਾ ਹੈ, ਪਰ ਸੱਚਾਈ ਇਹ ਹੈ ਕਿ ਕੇਵਲ ਇੱਕ ਅਕਾਲ ਪੁਰਖ ਹੀ ਸੱਤ ਹੈ, ਬਾਕੀ ਉਪਾਧੀਆਂ ਬਿਨਸਣੇ ਵਾਲੀਆਂ ਹਨ। ਇਸ ਕਰਕੇ ਕਹਿੰਦੇ ਆ ਮਹਾਂਕਵੀ ਜੀ ਕਿ ਹੇ ਮੇਰਿਆ ਮਨਾ, ਆ ਸੰਸਾਰ ਦੇ ਆਸਰੇ ਝੂਠੇ ਨੇ, ਝੂਠੇ ਆਸਰਿਆਂ ਨੂੰ ਛੱਡ ਕੇ ਗਹੁ ਸਤਿਗੁਰ ਕੀ ਸ਼ਰਨ, ਸਤਿਗੁਰਾਂ ਦੀ ਸ਼ਰਨ ਗ੍ਰਹਿਣ ਕਰ, ਕਿਉਂਕਿ ਗੁਰੂ ਸੱਤ ਹੈ ਔਰ ਗੁਰੂ ਦੀ ਸ਼ਰਨ ਵੀ ਸੱਤ ਹੈ। ਸਤਿਗੁਰੂ ਜੀ ਸੱਤ ਨੇ ਔਰ ਸਤਿਗੁਰਾਂ ਦੀ ਸ਼ਰਨ ਵੀ ਸੱਤ ਹੈ। ਇਸ ਕਰਕੇ ਗੁਰੂ ਦੀ ਸ਼ਰਨ ਨੂੰ ਗ੍ਰਹਿਣ ਕਰ, ਬੇਨਤੀ ਕਰਕੇ ਗੁਰਦੇਵ ਦੀ ਸ਼ਰਨ ਵਿੱਚ ਆ ਕੇ ਸ਼ਰਨ ਸੂਰ ਗੁਰਦੇਵ ਨੂੰ ਬੇਨਤੀ ਕਰਕੇ ਕਹਿ, ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧਨਾ ਜਾਣਿਆ ਹਰ ਰਾਇਆ, ਕਹੋ ਨਾਨਕ ਹਮ ਨੀਚ ਕਰਮਾ, ਸਰਨ ਪਰੇ ਕੀ ਰਾਖੋ ਸ਼ਰਮਾ, ਹੇ ਮੇਰਿਆ ਮਨਾ, ਸੱਚੇ ਸਤਿਗੁਰਾਂ ਦੀ ਸ਼ਰਨ ਨੂੰ ਗ੍ਰਹਿਣ ਕਰ।
ਮਲ ਉਤਾਰ ਬੋ ਵਿਸ਼ੇ ਕੀ ਹਰੋ ਜਨਮ ਪੁਨ ਮਰਨ।
ਵਿਸ਼ਿਆਂ ਵਿਕਾਰਾਂ ਦੀ ਮੈਲ ਨੂੰ ਆਪਣੇ ਹਿਰਦੇ ਚੋਂ ਲਾ ਕੇ ਹਰੋ ਜਨਮ ਪੁਨ ਮਰਨ, ਜਨਮ ਤੇ ਮਰਨ ਦੋਨਾਂ ਨੂੰ ਆਪਣੇ ਹਿਰਦੇ ਚੋਂ ਹਰ ਲੈ, ਦੂਰ ਕਰ ਲੈ। ਵਿਸ਼ਿਆਂ ਵਿਕਾਰਾਂ ਦੀ ਮੈਲ ਨੂੰ ਆਪਣੇ ਹਿਰਦੇ ਚੋਂ ਦੂਰ ਕਰਕੇ ਜਨਮ ਪੁਨ ਮਰਨ ਦੋਨਾਂ ਨੂੰ ਨਿਵਾਰ ਲੈ, ਦੂਰ ਕਰ ਲੈ ਗੁਰੂ ਦੀ ਸ਼ਰਨ ਚ ਪੈ ਕੇ।
ਜੋ ਪਈ ਅਬ ਜਲਾਲ ਕੋ ਸੁਨੋ ਬਿਰਤੰਤੇ।
ਇਹ ਤਾਂ ਸੀ ਮੂਲੇ ਦਾ ਪ੍ਰਸੰਗ, ਹੁਣ ਉਧਰ ਜਲਾਲ ਦੀ ਕਥਾ ਸੁਣੋ। ਪੀਰ ਜਲਾਲ ਜਿਹੜਾ ਮੱਕੇ ਨੂੰ ਗਿਆ ਸਤਿਗੁਰਾਂ ਦਾ ਬਚਨ ਮੰਨ ਕੇ, ਗੁਰਮੁਖ ਪਦ ਦੇ ਮਾਇਨੇ ਸਮਝਣ ਲਈ ਵੀ ਗੁਰਮੁਖ ਕਿਹਨੂੰ ਕਹਿੰਦੇ ਆ, ਗੁਰਮੁਖ ਦੀ ਅਵਸਥਾ ਕੀ ਹੈ ਇਹ ਜਾਣਨ ਵਾਸਤੇ ਪੀਰ ਜਲਾਲ ਜੀ ਗਏ ਹਨ।
ਸ਼੍ਰੀ ਅੰਗਦ ਜੀ ਗੁਣ ਗਨਵੰਤੇ।
ਬ੍ਰਹਮ ਗਿਆਨੀ ਭਾਈ ਬਾਲਾ ਜੀ ਇਹ ਕਥਾ ਸੁਣਾ ਰਹੇ ਨੇ ਗੁਰੂ ਅੰਗਦ ਸਾਹਿਬ ਨੂੰ, ਕਹਿੰਦੇ ਹੇ ਗੁਣਾਂ ਦੇ ਮਾਲਕ ਸਤਿਗੁਰੂ ਗੁਰੂ ਅੰਗਦ ਸਾਹਿਬ ਜੀ ਸੁਣੋ।
ਸ਼੍ਰੀ ਗੁਰ ਕੋ ਬਸਾਏ ਨਿਜ ਥਾਈ।
ਕਿ ਸਤਿਗੁਰੂ ਜੀ ਨੂੰ ਪੀਰ ਜਲਾਲ ਨੇ ਆਪਣੇ ਡੇਰੇ ਤੇ ਬਿਠਾਇਆ ਛੱਡਿਆ।
ਤੂਰਨ ਮਾਰਗ ਆਇਓ ਤਾਈ।
ਔਰ ਪੀਰ ਜਲਾਲ ਜੀ ਨੇ ਬੜੀ ਛੇਤੀ ਨਾਲ ਪੈਂਡਾ ਤੈਅ ਕੀਤਾ।
ਦੋਹਰਾ ਗਯੋ ਤਾਂ ਬਿਨ ਬਿਲਮ ਤੇ ਜੈ ਸਾਗਰ ਕੋ ਤੀਰ।
ਕਹਿੰਦੇ ਬਿਨਾਂ ਦੇਰੀ ਤੋਂ ਪੀਰ ਜਲਾਲ ਜੀ ਸਮੁੰਦਰ ਦੇ ਕੰਢੇ ਜਾ ਪਹੁੰਚੇ, ਜਿੱਥੋਂ ਜਹਾਜ਼ ਫੜਨਾ ਸੀ ਮੱਕੇ ਜਾਣ ਲਈ।
ਇੱਕ ਜਹਾਜ਼ ਆਇਓ ਤਬੇ ਚੜ ਬੈਠਿਓ ਭਿੱਖ ਪੀਰ।
ਇੱਕ ਜਹਾਜ਼ ਆਇਆ, ਉਹ ਜਹਾਜ਼ ਵੇਖ ਕੇ ਪੀਰ ਜੀ ਉਸ ਜਹਾਜ਼ ਤੇ ਸਵਾਰ ਹੋ ਗਏ ਮੱਕੇ ਜਾਣ ਵਾਸਤੇ।
ਚੋ ਪਈ ਚਲਿਓ ਜਹਾਜ਼ ਸੋ ਉਧਰ ਮਜਾਰੇ।
ਸਮੁੰਦਰੀ ਜਹਾਜ਼ ਹੈ, ਉਧਰ ਸਮੁੰਦਰ ਦੇ ਵਿੱਚ ਉਹ ਟੁਰਿਆ ਜਾ ਰਿਹਾ।
ਲੱਗਿਓ ਜਾਏ ਗਿਰ ਇੱਕ ਕਿਨਾਰੇ।
ਕਹਿੰਦੇ ਉਹ ਜਹਾਜ਼ ਚੱਲ ਕੇ ਸਮੁੰਦਰ ਵਿੱਚ ਇੱਕ ਟਾਪੂ ਹੈ, ਪਹਾੜ ਹੈ, ਉਹਦੇ ਨਾਲ ਜਾ ਕੇ ਲੱਗਾ।
ਉਤਰਿਓ ਤਬ ਜਹਾਜ਼ ਤੇ ਗਏਓ।
ਤੇ ਪੀਰ ਜਲਾਲ ਨੇ ਵੇਖਿਆ ਵੀ ਜਹਾਜ਼ ਇੱਥੇ ਰੁਕਣਾ, ਇਹ ਜਹਾਜ਼ ਤੋਂ ਥੱਲੇ ਲੱਥ ਕੇ ਤੇ ਉਹ ਜਿਹੜਾ ਪਹਾੜ ਸੀ ਟਾਪੂ ਉਹ ਵੇਖਣ ਵਾਸਤੇ ਪੀਰ ਜਲਾਲ ਜੀ ਚਲੇ ਗਏ।
ਗਿਰ ਦੇਖਣ ਕੇ ਤੋਲ ਸਇਓ।
ਪਹਾੜ ਬੜਾ ਸੋਹਣਾ ਸੀ, ਟਾਪੂ ਬੜਾ ਸੁੰਦਰ ਸੀ, ਉਸ ਟਾਪੂ ਨੂੰ ਵੇਖਣ ਵਾਸਤੇ ਬੜੇ ਹੁਲਸ ਕੇ ਚਾਹ ਨਾਲ ਗਏ।
ਅਤ ਸੁੰਦਰ ਮੰਦਰ ਬਹੁ ਦੇਖੇ।
ਵੇਖਿਆ, ਚਲਦੇ ਚਲਦੇ ਅੱਗੇ ਤੱਕ ਚਲੇ ਗਏ ਟਾਪੂ ਵਿੱਚ, ਕੀ ਵੇਖਦੇ ਨੇ, ਬੜੇ ਸੋਹਣੇ ਮਕਾਨ ਬਣੇ ਹੋਏ ਨੇ, ਸੁੰਦਰ, ਬਹੁਤ ਹੀ ਸੁੰਦਰ ਮਕਾਨ, ਕਮਰੇ ਸੋਹਣੇ ਜੇ ਬਣੇ ਹੋਏ ਨੇ।
ਜਿਨ ਮੈਂ ਸੇਜਾ ਰੁਚਰ ਵਿਛੇਖੇ।
ਉਹਨਾਂ ਮਕਾਨਾਂ ਵਿੱਚ ਸੋਹਣੇ ਸੇਜਾਂ ਲੱਗੀਆਂ ਹੋਈਆਂ, ਬਿਸਤਰੇ ਵਿਛੇ ਹੋਏ ਨੇ।
ਮਾਨਵ ਕੋ ਨੇ ਦੇਖਿਓ ਤੈਵਾ।
ਚਿੱਟੇ ਰੰਗ ਦੇ ਵਿਛੋਣੇ ਵਿਛੇ ਹੋਏ ਨੇ, ਮਕਾਨ ਬੜੇ ਸੁੰਦਰ ਨੇ, ਪਰ ਹੈਰਾਨੀ ਇਹ ਹੋਈ ਪੀਰ ਜਲਾਲ ਨੂੰ ਵੇਖ ਕੇ ਵੀ ਬੰਦਾ ਕੋਈ ਨਹੀਂ ਦਿਸਦਾ ਉੱਥੇ, ਪਰ ਉਹ ਬਿਸਤਰੇ ਬੜੇ ਸਾਫ ਸੁਥਰੇ ਨੇ, ਜਿੱਥੋਂ ਪਤਾ ਲੱਗਦਾ ਵੀ ਕੋਈ ਨਾ ਕੋਈ ਤਾਂ ਇੱਥੇ ਰਹਿੰਦਾ, ਕਿਉਂਕਿ ਜੇ ਉੱਥੇ ਮਿੱਟੀ ਘੱਟਾ ਖਿਲ ਰਿਹਾ ਹੁੰਦਾ ਤਾਂ ਹੁੰਦਾ ਵੀ ਸ਼ਾਇਦ ਕੋਈ ਨਹੀਂ ਰਹਿੰਦਾ। ਬੰਦਾ ਕੋਈ ਨਹੀਂ ਦਿਸਦਾ ਉੱਥੇ, ਪਰ ਸਾਫ ਸਫਾਈ ਵੀ ਬਹੁਤ ਹੈ। ਪੀਰ ਜਲਾਲ ਜੀ ਵੇਖ ਕੇ ਬੜੇ ਹੈਰਾਨ ਹੋਏ।
ਚਿੱਤ ਮੈਂ ਅਤ ਚੱਕਰਿਤ ਹੋਇ ਰਹਿਵਾ।
ਮਨ ਚ ਬੜੇ ਚੱਕਰਿਤ ਹੋਏ, ਬਹੁਤ ਜ਼ਿਆਦਾ ਹੈਰਾਨ ਹੋਏ।
ਕਰੇ ਵਿਚਾਰ ਭਿੱਖਿਓ ਪਰ ਦੁਖੋ।
ਮਨ ਚ ਵਿਚਾਰ ਕੀਤੀ ਵੀ ਸ਼ਾਮ ਨੂੰ ਵੇਖਾਂਗੇ, ਕਿਉਂਕਿ ਹੋ ਸਕਦਾ ਵੀ ਜਿਹੜੇ ਬੰਦੇ ਇੱਥੇ ਰਹਿੰਦੇ ਨੇ ਨਾ ਕਮਰਿਆਂ ਚ, ਹੋ ਸਕਦਾ ਸ਼ਾਮ ਨੂੰ ਆਉਂਦੇ ਹੋਣ, ਦਿਨੇ ਕਿਤੇ ਜਾਂਦੇ ਹੋਣਗੇ। ਸੋਚਦਾ ਪੀਰ ਜਲਾਲ ਕਿ ਜਦੋਂ ਸ਼ਾਮ ਹੋਵੇਗੀ ਉਦੋਂ ਵੇਖਾਂਗੇ।
ਇਸਰੇ ਅੰਨ ਉਧਰ ਨਿਜ ਪੋਖੋ।
ਔਰ ਨਾਲੇ ਇੱਥੇ ਰਾਤ ਨੂੰ ਪ੍ਰਸ਼ਾਦੇ ਪਾਣੀ ਦਾ ਪ੍ਰਬੰਧ ਹੋ ਜਾਏਗਾ ਮੇਰੇ ਲਈ, ਔਰ ਪ੍ਰਸ਼ਾਦਾ ਛਕ ਲਵਾਂਗਾ।
ਸਿੰਧ ਕਿਨਾਰ ਆਏ ਸੋ ਬੈਸਾ।
ਪੀਰ ਜਲਾਲ ਜੀ ਚੱਲ ਕੇ ਸਮੁੰਦਰ ਦੇ ਕੰਢੇ ਵਾਲੇ ਪਾਸੇ, ਉਸ ਪਾਸੇ ਆ ਕੇ ਬੈਠ ਗਏ।
ਬਹੁਤਕ ਤਾਂ ਬਿਲੋ ਕੇ ਉਹ ਐਸਾ।
ਜਿਹੜਾ ਜਹਾਜ਼ ਸੀ ਜਿਹਦੇ ਤੇ ਆਏ, ਉਹ ਜਹਾਜ਼ ਉਥੋਂ ਨਿਕਲ ਗਿਆ, ਪੀਰ ਜੀ ਰਹਿ ਗਏ ਇਕੱਲੇ ਉੱਥੇ ਬੈਠੇ। ਪੀਰ ਜੀ ਨੇ ਉੱਥੇ ਇੱਕ ਕੌਤਕ ਵੇਖਿਆ ਸਮੁੰਦਰ ਦੇ ਕੰਢੇ। ਗੁਰੂ ਪਾਤਸ਼ਾਹ ਜੀ ਸਾਰੀ ਲੀਲਾ ਵਿਖਾ ਰਹੇ ਨੇ, ਸਮਝਾਉਣਾ ਸੀ ਪੀਰ ਜਲਾਲ ਨੂੰ ਵੀ ਗੁਰਮੁਖ ਦੀ ਅਵਸਥਾ ਕੀ ਹੁੰਦੀ, ਗੁਰਮੁਖ ਕਿਸ ਨੂੰ ਕਹਿੰਦੇ ਨੇ, ਇਹ ਸਮਝਾਉਣਾ ਸੀ। ਉਹਦੇ ਲਈ ਇਹ ਸਾਰੀ ਖੇਡ ਗੁਰੂ ਸਾਹਿਬ ਜੀ ਦੀ ਆਪਣੀ ਰਚੀ ਹੋਈ। ਸਮੁੰਦਰ ਦੇ ਕੰਢੇ ਆ ਕੇ ਜਦੋਂ ਪੀਰ ਜੀ ਬੈਠੇ ਤੇ ਕੀ ਵੇਖਦੇ ਨੇ, ਬੜੀ ਹੈਰਾਨੀ ਨਾਲ ਚੱਕਰਤ ਹੋ ਕੇ,
ਦੋਹਰਾ ਇੱਕ ਜਹਾਜ਼ ਬੂਡਨ ਲਗਾ ਰੋਰ ਪਰਿਓ ਤੇ ਸਮਾਏ।
ਸਾਹਮਣੇ ਇੱਕ ਜਹਾਜ਼ ਲੰਘ ਰਿਹਾ ਸਮੁੰਦਰ ਚੋਂ, ਇੱਕਦਮ ਡਗਡੋਲੇ ਖਾ ਕੇ ਤੇ ਉਹ ਜਹਾਜ਼ ਡੁੱਬਣ ਲੱਗਾ। ਉਸ ਜਹਾਜ਼ ਵਿੱਚ ਜਿਹੜੇ ਬੰਦੇ ਬੈਠੇ ਨੇ ਉੱਚੀ ਉੱਚੀ ਚੀਖ ਝਾੜਾ ਪਾਈ ਬੈਠੇ ਨੇ ਵੀ ਹੁਣ ਗਏ ਮਰ ਗਏ, ਏਦਾਂ ਉਹ ਰੋ ਰਹੇ ਹਨ।
ਪੀਰ ਤੀਰ ਬੈਸਿਓ ਸੁਨਿਓ ਬਹੁਤ ਲੋਕ ਬਿਲ ਲਾਏ।
ਪੀਰ ਜੀ ਜਲਾਲ ਜੀ ਉੱਥੇ ਬੈਠੇ ਉਹ ਵੇਖ ਰਹੇ ਸੀ ਵੀ ਸਮੁੰਦਰ ਚ ਜਹਾਜ਼ ਡੁੱਬਣ ਲੱਗਾ, ਲੋਕ ਵਿਰਲਾਪ ਕਰ ਰਹੇ ਨੇ, ਚੀਖ ਝਾੜਾ ਪਾ ਕੇ ਪੁਕਾਰਾਂ ਕਰ ਰਹੇ ਨੇ।
ਚੋ ਪਈ ਤਬੇ ਜਲਾਲ ਖੁਦਾਈ ਅਗਾਰੀ।
ਪੀਰ ਜਲਾਲ ਨੇ ਜਦੋਂ ਵੇਖਿਆ ਵੀ ਇਹ ਜਹਾਜ਼ ਡੁੱਬੇਗਾ ਹੁਣ, ਤਾਂ ਪੀਰ ਜਲਾਲ ਨੇ ਖੁਦਾ ਅੱਗੇ ਹੱਥ ਜੋੜੇ,
ਹੱਥ ਬੰਦ ਕੇ ਬਿਨੈ ਉਚਾਰੀ,
ਹੱਥ ਜੋੜ ਕੇ ਪੀਰ ਜਲਾਲ ਨੇ ਖੁਦਾ ਨੂੰ ਸੰਬੋਧਨ ਕਰਕੇ ਬੇਨਤੀ ਕੀਤੀ।
ਦੇਸ਼ ਵਿਦੇਸ਼ ਲੋਕ ਇਸ ਮਾਈ
ਕਹਿਣ ਲੱਗੇ, ਹੇ ਖੁਦਾ ਤੂੰ ਇਹ ਜਹਾਜ ਕਾਹਨੂੰ ਡੋਬਦਾ, ਇਹਦੇ ਚ ਦੇਸ਼ਾਂ ਵਿਦੇਸ਼ਾਂ ਤੋਂ ਲੋਕ ਬੈਠੇ ਹੋਏ ਨੇ।
ਸੁਤ ਬਨਤਾ ਤਜ ਬਨਜ ਕਰਾਈ,
ਵਿਚਾਰੇ ਆਪਣੀਆਂ ਘਰ ਵਾਲੀਆਂ ਪੁੱਤਰਾਂ ਧੀਆਂ ਨੂੰ ਛੱਡ ਕੇ ਜਹਾਜ਼ ਚ ਬੈਠੇ ਨੇ, ਵਪਾਰੀ ਆਏ ਹੋਏ ਨੇ, ਵਪਾਰ ਕਰਨ ਲਈ ਜਾ ਰਹੇ ਨੇ।
ਯਾ ਖੁਦਾਏ ਕਿਉਂ ਇਹਨੇ ਡੁਬਾਵੇ,
ਹੇ ਖੁਦਾ ਤੂੰ ਇਹਨਾਂ ਨੂੰ ਕਿਉਂ ਡੋਬ ਕੇ ਮਾਰਨ ਲੱਗਾ, ਤੂੰ ਕਿਉਂ ਇਹਨਾਂ ਨੂੰ ਡੁਬਾਉਂਦਾ ਹੈ।
ਸੰਬੰਧੀ ਸੰਗ ਸਭ ਮਰ ਜਾਵੇ,
ਇਹ ਆਪਣੇ ਸੰਬੰਧੀਆਂ ਸਮੇਤ ਵਿਚਾਰੇ ਸਾਰੇ ਮਾਰੇ ਜਾਣਗੇ ਜੇ ਜਹਾਜ਼ ਡੁੱਬ ਗਿਆ।
ਐਸੇ ਜਬੇ ਪੀਰ ਨੇ ਕਹਿਓ,
ਕਹਿੰਦੇ ਜਦੋਂ ਪੀਰ ਜਲਾਲ ਨੇ ਹਾਲੇ ਇਹ ਗੱਲ ਆਖੀ ਸੀ ਖੁਦਾ ਦਾ ਨਾਂ ਲੈ ਕੇ,
ਡੁੱਬਣ ਤੇ ਜਹਾਜ਼ ਬਚ ਰਹੇ ਹੋ।
ਕਹਿੰਦੇ ਜਿਹੜਾ ਜਹਾਜ਼ ਡੁੱਬਣ ਵਾਲਾ ਸੀ ਇਕਦਮ ਫਿਰ ਉਸੇ ਤਰ੍ਹਾਂ ਸਿੱਧਾ ਹੋ ਕੇ ਚੱਲ ਪਿਆ। ਪੀਰ ਨੇ ਹਾਲੇ ਇਹ ਕਿਹਾ ਹੀ ਸੀ ਪੀਰ ਜਲਾਲ ਨੇ ਕਿ ਇਕਦਮ ਉਹ ਜਹਾਜ਼ ਆਪਣੇ ਆਪ ਸਿੱਧਾ ਚੱਲ ਪਿਆ।
ਦਿਵਸ ਬਤੀਤੇ ਪੀਰ ਵਿਚਾਰੀ,
ਪੀਰ ਹੈਰਾਨ ਵੀ ਹੋਇਆ ਕਿ ਖੁਦਾ ਨੇ ਮੇਰੀ ਬੇਨਤੀ ਝੱਟ ਸੁਣ ਲਈ, ਜਹਾਜ਼ ਤਾਂ ਫਿਰ ਸਿੱਧਾ ਚੱਲ ਪਿਆ। ਹੈਰਾਨ ਵੀ ਹੋਇਆ, ਇਹਨੇ ਨੂੰ ਸ਼ਾਮ ਪੈ ਗਈ।
ਚਲੋ ਅਬੇ ਜੈਸੇ ਜਾਚਾਰੀ,
ਪੀਰ ਜਲਾਲ ਨੇ ਆਖਿਆ ਵੀ ਵਾਪਸ ਚੱਲੀਏ ਉੱਥੇ ਜਿਹੜੇ ਸੋਹਣੇ ਮਕਾਨ ਬਣੇ ਨੇ, ਜਿੱਥੇ ਸੋਹਣੀਆਂ ਸੇਜਾਂ ਵਿਛੀਆਂ ਨੇ, ਉੱਥੇ ਚੱਲ ਕੇ ਵੇਖੀਏ ਵੀ ਕੋਈ ਰਹਿੰਦਾ ਉੱਥੇ, ਕੋਈ ਆਉਂਦਾ ਕਿ ਨਹੀਂ, ਇਹ ਵੇਖਣ ਵਾਸਤੇ ਪੀਰ ਜਲਾਲ ਜੀ ਚੱਲ ਪਏ।
ਸੋਵਨ ਹਾਰ ਸੁਕਿਤ ਤੇ ਆਵੇ,
ਕਹਿੰਦਾ ਚੱਲ ਕੇ ਵੇਖਦੇ ਆ ਵੀ ਜਿਹੜੀਆਂ ਉਹ ਸੋਹਣੀਆਂ ਸੇਜਾਂ ਵਿਛੀਆਂ ਨੇ ਉਹਨਾਂ ਤੇ ਰਾਤ ਨੂੰ ਸੌਣ ਵਾਲੇ ਜਿਹੜੇ ਬੰਦੇ ਨੇ ਉਹ ਕਿੱਥੋਂ ਆਉਂਦੇ ਆ, ਕਿਹੜੇ ਪਾਸਿਓਂ ਆਉਂਦੇ ਹਨ, ਚੱਲ ਕੇ ਵੇਖੀਏ।
ਸ਼ੁਭ ਸੇ ਜਾ ਪਰ ਰੈਨ ਬਿਤਾਵੇ,
ਸੇਜਾਂ ਬੜੀਆਂ ਸੋਹਣੀਆਂ ਸਫੇਦ ਰੰਗ ਦੀਆਂ ਨੇ, ਉਹਨਾਂ ਤੇ ਆ ਕੇ ਉਹ ਆਪਣੀ ਰਾਤ ਬਤੀਤ ਕਰਦੇ ਨੇ, ਜਿਹੜੇ ਆਉਂਦੇ ਨੇ ਉੱਥੇ ਉਹ ਕਿੱਥੋਂ ਆਉਂਦੇ ਨੇ, ਚੱਲ ਕੇ ਵੇਖਦੇ ਹਾਂ।
ਦੋਹਰਾ ਗਯੋ ਪੀਰ ਦੇਖੇ ਕਹਾ ਅਗਰਜ ਬੈਠੇ ਸੋਏ,
ਜਦੋਂ ਪੀਰ ਜਲਾਲ ਜੀ ਉੱਥੇ ਪਹੁੰਚੇ ਤੇ ਇਹਨਾਂ ਦੇ ਆਉਣ ਤੋਂ ਪਹਿਲਾਂ ਹੀ ਮਹਾਤਮਾ ਉੱਥੇ ਆਏ ਬੈਠੇ ਸੇਜਾਂ ਦੇ ਉੱਤੇ, ਸਭ ਆਪੋ ਆਪਣੇ ਆਸਣਾਂ ਤੇ ਚੌਂਕੜੇ ਮਾਰ ਕੇ ਬੈਠੇ ਰੱਬ ਰੱਬ ਕਰ ਰਹੇ ਨੇ। ਕੁਝ ਮਹਾਂਪੁਰਸ਼ ਨੇ, ਫਕੀਰ ਸਾਧੂ ਨੇ, ਜਿਹੜੇ ਉਹਨਾਂ ਸੇਜਾਂ ਦੇ ਉੱਤੇ ਆਣ ਕੇ ਬੈਠੇ ਹੋਏ ਨੇ।
ਇੱਕ ਸੰਤ ਕੇ ਨਿਕਟ ਤਬ ਬੈਠੇ ਉਦੀਨ ਸੋਏ,
ਪੀਰ ਜਲਾਲ ਇੱਕ ਸੰਤ ਸੀ ਉੱਥੇ, ਉਹਨਾਂ ਦੇ ਕੋਲ ਜਾ ਕੇ ਬੜਾ ਦੀਨ ਜਿਹਾ ਮਨਾ ਹੋ ਕੇ ਨਾ ਜਾ ਕੇ ਬੈਠ ਗਿਆ ਵੀ ਮੈਂ ਤਾਂ ਆਇਆ ਸੀ ਵੀ ਵੇਖਦਾ ਵੀ ਕਿੱਥੋਂ ਆਉਂਦੇ ਨੇ, ਵੀ ਇਹ ਤਾਂ ਮੇਰੇ ਆਉਣ ਤੋਂ ਪਹਿਲਾਂ ਹੀ ਆਏ ਬੈਠੇ ਨੇ, ਮੈਨੂੰ ਤਾਂ ਪਤਾ ਲੱਗਾ ਹੀ ਨਹੀਂ ਵੀ ਕਿੱਥੋਂ ਆਉਂਦੇ ਆ। ਇਹ ਜਾ ਕੇ ਇੱਕ ਮਹਾਤਮਾ ਸੀ ਉਹਨਾਂ ਵਿੱਚੋਂ, ਉਸ ਇੱਕ ਮਹਾਤਮਾ ਦੇ ਪਾਸ ਜਾ ਕੇ ਪੀਰ ਜਲਾਲ ਜੀ ਬੈਠ ਗਏ।
ਚੋ ਭਾਈ ਕੁਦਰਤ ਕੋ ਆਹਾਰ ਤਿੰਨ ਆਇਓ,
ਇਹਨੇ ਨੂੰ ਸ਼ਾਮ ਜਿਹੀ ਪੈ ਗਈ, ਥੋੜਾ ਥੋੜਾ ਦਿਨ ਛੁਪਣ ਵਾਲਾ ਸੀ, ਥੋੜੀ ਥੋੜੀ ਲੋ ਹਾਲੇ ਲੱਗਦੀ ਸੀ, ਤਾਂ ਉਸੇ ਵਕਤ ਕਹਿੰਦੇ ਉਹ ਜਿੰਨੇ ਵੀ ਮਹਾਤਮਾ ਬੈਠੇ ਸੀ ਸਾਧੂ ਉਹਨਾਂ ਕੋਲ ਕੁਦਰਤੀ ਭੋਜਨ ਆਪਣੇ ਆਪ ਪਹੁੰਚਿਆ ਸਾਰਿਆਂ ਪਾਸ, ਸਭ ਅੱਗੇ ਥਾਲ ਪਰੋਸੇ ਹੋਏ ਭੋਜਨ। ਖਾਲਸਾ ਜੀ, ਰੱਬ ਦੀ ਬੰਦਗੀ ਕਰਨ ਵਾਲਿਆਂ ਦੀ ਪਰਵਰਿਸ਼ ਕੁਦਰਤ ਖੁਦ ਕਰਨ ਲੱਗ ਪੈਂਦੀ ਹੈ। ਪਰਮੇਸ਼ਰ ਦੀ ਜਿਹੜੀ ਕੁਦਰਤ ਹੈ ਨਾ, ਜਿਹੜੇ ਅਕਾਲ ਪੁਰਖ ਦੀ ਬੰਦਗੀ ਕਰਦੇ ਆ, ਬੰਦਗੀ ਕਰਨ ਵਾਲੇ ਬੰਦਗੀ ਵਿੱਚ ਜਦੋਂ ਇੱਕ ਮਿੱਕ ਹੋ ਜਾਂਦੇ ਨੇ, ਫਿਰ ਉਹਨਾਂ ਦੇ ਸਰੀਰਾਂ ਦੀ ਪਰਵਰਿਸ਼ ਕੁਦਰਤ ਖੁਦ ਕਰਨ ਲੱਗ ਪੈਂਦੀ ਹੈ। ਦੁਸ਼ਟ ਦਮਨ ਦੇ ਰੂਪ ਚ ਸੈਂਕੜੇ ਯੁੱਗਾਂ ਤਾਈ ਗੁਰੂ ਕਲਗੀਧਰ ਜੀ ਬੈਠੇ ਰਹੇ ਹੇਮਕੁੰਟ ਪਰਬਤ ਤੇ, ਉੱਥੇ ਕੋਈ ਭੋਜਨ ਨਹੀਂ ਸੀ, ਸਮਾਧੀ ਸਥਿਤ ਨੇ, ਉਹਨਾਂ ਦੇ ਸਰੀਰ ਦੀ ਬਣਤਰ ਕਿਵੇਂ ਬਣੀ ਰਹੀ ਯੁੱਗਾਂ ਤਾਈ। ਡਾਕਟਰ ਭਾਈ ਵੀਰ ਸਿੰਘ ਜੀ ਲਿਖਦੇ ਹੈ, ਉਹ ਕਹਿੰਦੇ ਕੁਦਰਤ ਫਿਰ ਉਹਨਾਂ ਦੇ ਸਰੀਰਾਂ ਦੀ ਪਰਵਰਿਸ਼ ਕਰਨ ਲੱਗ ਪੈਂਦੀ ਹੈ। ਇਹ ਜਿੰਨੇ ਸਾਧੂ ਸਨ, ਕੁਦਰਤੀ ਸਾਰਿਆਂ ਕੋਲ ਆਪਣਾ ਆਪਣਾ ਭੋਜਨ ਉਤਰ ਆਇਆ।
ਮਧੁਰ ਸਾਧ ਮਧੂ ਸਮ ਮਨ ਪਾਇਓ,
ਕਹਿੰਦੇ ਭੋਜਨ ਕਈ ਪ੍ਰਕਾਰ ਦੇ ਮਿੱਠੇ ਪਕਵਾਨ ਉਹ ਉਹਨਾਂ ਕੋਲ ਆਏ ਸਾਰੇ ਮਹਾਪੁਰਸ਼ਾਂ ਦੇ ਸਨਮੁਖ
ਬਿਨ ਭੋਜਨ ਇਹ ਬੈਸੋ ਜਹਾਂ
ਸਾਰਿਆਂ ਕੋਲ ਆ ਗਿਆ ਭੋਜਨ ਪਰ ਜਿਹੜਾ ਪੀਰ ਜਲਾਲ ਜਿੱਥੇ ਬੈਠਾ ਸੀ ਇਹਦੇ ਕੋਲ ਨਹੀਂ ਆਇਆ ਬਾਕੀ ਜਿੰਨੇ ਸਾਧੂ ਸੀ ਉਹ ਜਿੰਨੇ ਮਹਾਤਮਾ ਸੀ ਸਾਰਿਆਂ ਕੋਲ ਭੋਜਨ ਪਹੁੰਚ ਗਿਆ ਪਰ ਪੀਰ ਜਲਾਲ ਉਸੇ ਤਰ੍ਹਾਂ ਹੀ ਬੈਠਾ ਇਹਦੇ ਸਾਹਮਣੇ ਭੋਜਨ ਨਹੀਂ ਆਇਆ ਭੁੱਖੇ ਨੂੰ ਲੱਗੀ ਹੋਈ ਹੈ
ਤੈ ਜੋ ਸੰਤ ਤੈ ਐਸੋ ਕਹਾ
ਇਹਦੇ ਕੋਲ ਜਿਹੜੇ ਸੰਤ ਬੈਠੇ ਸੀ ਉਹਨਾਂ ਨੇ ਵੇਖਿਆ ਵੀ ਇਹ ਕੋਈ ਮਹਾਤਮਾ ਵੀ ਇਹ ਵੀ ਫਕੀਰ ਹੈ ਪੀਰ ਜਲਾਲ ਇਹਦੇ ਕੋਲ ਭੋਜਨ ਨਹੀਂ ਆਇਆ
ਤੁਮ ਕੋ ਭੋਜਨ ਕਿਉਂ ਨਹੀਂ ਆਇਓ
ਉਹ ਪੁੱਛਣ ਲੱਗੇ ਕਹਿੰਦੇ ਭਾਈ ਤੂੰ ਇੱਥੇ ਆਇਆ ਪਹਿਲੀ ਵਾਰ ਜਾਪਦਾ ਆਇਆ ਤੇਰੇ ਕੋਲ ਭੋਜਨ ਕਿਉਂ ਨਹੀਂ ਆਇਆ ਸਾਰਿਆਂ ਕੋਲ ਆ ਗਿਆ ਵੀ ਇੱਥੇ ਤਾਂ ਕੁਦਰਤੀ ਭੋਜਨ ਆਉਂਦਾ ਪਰਮੇਸ਼ਰ ਵੱਲੋਂ ਸਾਰਿਆਂ ਕੋਲ ਤੇਰੇ ਕੋਲ ਕਿਉਂ ਨਹੀਂ ਆਇਆ ਏਦਾਂ ਪੀਰ ਜਲਾਲ ਨੂੰ ਇੱਕ ਮਹਾਤਮਾ ਨੇ ਪੁੱਛਿਆ
ਕਿਉਂ ਕਹਿ ਟਿਗ ਸੋ ਮੰਤ ਸਿਧਾਇਓ
ਪੀਰ ਜਲਾਲ ਨੇ ਅੱਗੋਂ ਹੱਥ ਖਾਲੀ ਕਰਕੇ ਕਹਿੰਦਾ ਜੀ ਪਤਾ ਨਹੀਂ ਮੈਨੂੰ ਤਾਂ ਪਤਾ ਨਹੀਂ ਉਹ ਜਿਹੜੇ ਸੰਤ ਸੀ ਨਾ ਇਹਦੇ ਕੋਲ ਉੱਠੇ ਤੇ ਜਿਹੜਾ ਉਹਨਾਂ ਦੇ ਵੱਡੇ ਮੰਤ ਸੀ ਸਾਰਿਆਂ ਵਿੱਚੋਂ ਮੁਖੀ ਸੰਤ ਉਹਨਾਂ ਦੇ ਕੋਲ ਚੱਲ ਕੇ ਗਿਆ
ਕਯੋ ਜਾਏ ਤਿੰਨ ਹਮਰੇ ਤੀਰ
ਆਪਣੇ ਮੁਖੀ ਸੰਤ ਨੂੰ ਜਾ ਕੇ ਉਹਨੇ ਬੇਨਤੀ ਕੀਤੀ ਕਹਿਣ ਲੱਗਾ ਮਹਾਰਾਜ ਜੀ ਆਪਣੇ ਪਾਸ ਇੱਕ ਕੋਈ ਅਤਿਥੀ ਆਇਆ ਕੋਈ ਬਾਹਰੋਂ ਨਵਾਂ ਫਕੀਰ ਆਇਆ
ਬੈਠਿਓ ਆਏ ਸੋ ਇੱਕ ਫਕੀਰ
ਇੱਕ ਫਕੀਰ ਆ ਕੇ ਬੈਠਾ ਹੋਇਆ ਆਪਣੇ ਨੇੜੇ
ਤੈ ਆਹਾਰ ਨੇ ਆਇਓ ਸਵਾਮੀ
ਇਹ ਸਵਾਮੀ ਜੀ ਸਾਰਿਆਂ ਕੋਲ ਭੋਜਨ ਆ ਗਿਆ ਪਰ ਉਹਦੇ ਕੋਲ ਨਹੀਂ ਆਇਆ ਉਹ ਫਕੀਰ ਆਇਆ ਆਪਣੇ ਪਾਸ ਨੇੜੇ ਨਵਾਂ ਫਕੀਰ ਹੈ ਬਾਕੀ ਸਾਰੇ ਮਹਾਂਪੁਰਸ਼ਾਂ ਕੋਲ ਭੋਜਨ ਆ ਗਿਆ ਪਰ ਉਹਦੇ ਕੋਲ ਭੋਜਨ ਨਹੀਂ ਉਤਰਿਆ
ਤਿਸ ਬਿਨ ਹਮ ਕੋ ਖਾਵਨ ਖਾਮੀ
ਕਹਿਣ ਲੱਗਾ ਮਹਾਰਾਜ ਜੇ ਉਹ ਅਤਿਥੀ ਹੈ ਸਾਡਾ ਉਹਦੇ ਕੋਲ ਭੋਜਨ ਨਹੀਂ ਆਇਆ ਜੇ ਉਹ ਨਾ ਖਾਵੇਗਾ ਉਹਦੇ ਤੋਂ ਬਿਨਾਂ ਆਪਾਂ ਖਾਵਾਂਗੇ ਤੇ ਫਿਰ ਇਹ ਗੱਲ ਯੋਗ ਨਹੀਂ ਵੀ ਉਹ ਭੁੱਖਾ ਬੈਠਾ ਹੋਵੇ ਕੋਲ ਤੇ ਅਸੀਂ ਉਹਦੇ ਕੋਲੋਂ ਭੋਜਨ ਬਹਿ ਕੇ ਛਕੀਏ ਇਹ ਯੋਗ ਨਹੀਂ
ਨਿਜ ਆਇਸ ਕੋ ਅਬ ਫੁਰਮਾਓ
ਇਹ ਸਵਾਮੀ ਜੀ ਤੁਸੀਂ ਕਿਰਪਾ ਕਰਕੇ ਆਪਣੀ ਆਗਿਆ ਫੁਰਮਾਓ ਆਪਣਾ ਹੁਕਮ ਫੁਰਮਾਓ ਕਿ ਤੁਹਾਡਾ ਕੀ ਹੁਕਮ ਹੈ
ਖਾਨ ਏਤ ਤੈ ਅਸਨ ਪਹੁੰਚਾਵੋ
ਕਿਰਪਾ ਕਰੋ ਵੀ ਉਹਦੇ ਛਕਣ ਵਾਸਤੇ ਉਹ ਭੋਜਨ ਉੱਥੇ ਪਹੁੰਚਦਾ ਕਰੋ
ਦੋਹਰਾ ਸੁਨ ਮਹੰਤ ਬੋਲਿਓ ਤਬੇ ਜੀਵ ਚਰ ਅਚਰ ਚਾਰ
ਸੁਣ ਕੇ ਉਹ ਮਹੰਤ ਜੀ ਬੋਲੇ ਕਹਿਣ ਲੱਗੇ ਭਾਈ ਇਹ ਸੰਸਾਰ ਵਿੱਚ ਜਿਤਨੇ ਜੜ ਤੇ ਚੇਤਨ ਜੀਵ ਹਨ ਚਾਹੇ ਉਹ ਜੜ ਨੇ ਚਾਹੇ ਉਹ ਚੇਤਨ ਜੀਵ ਹਨ
ਸਭ ਕੋ ਪਤ ਕਰ ਤਾਰ ਹੈ ਦੇਤ ਸਗਲ ਆਹਾਰ
ਉਹ ਪਰਮੇਸ਼ਰ ਸਾਰਿਆਂ ਦਾ ਪਤੀ ਹੈ ਤੇ ਸਾਰਿਆਂ ਨੂੰ ਆਹਾਰ ਦਿੰਦਾ ਚਾਹੇ ਜੜ ਜੀਵ ਨੇ ਤੇ ਚਾਹੇ ਚੇਤਨ ਨੇ ਆ ਜਿਹੜੇ ਦਰਖਤ ਨੇ ਜੜ ਨੇ ਭੋਜਨ ਤਾਂ ਇਹਨਾਂ ਦਾ ਵੀ ਹੈ ਇਹਨਾਂ ਦਾ ਭੋਜਨ ਇਹਨਾਂ ਨੂੰ ਮਿਲ ਰਿਹਾ ਜਿਹੜੇ ਚੇਤਨ ਜੀਵ ਤੁਰੇ ਫਿਰਦੇ ਨੇ ਜੰਗਮ ਉਹਨਾਂ ਦਾ ਭੋਜਨ ਵੀ ਪਰਮੇਸ਼ਰ ਉਹਨਾਂ ਨੂੰ ਦੇ ਰਿਹਾ ਅਕਾਲ ਪੁਰਖ ਸਾਰਿਆਂ ਨੂੰ ਹੀ ਪਾਲਦਾ ਹੈ ਉਹ ਸਾਰਿਆਂ ਦੀ ਪਾਲਣਾ ਕਰਦਾ ਹੈ
ਜੋ ਪਈ ਸਦਾ ਅਭੁੱਲ ਜਾਣੀਏ ਸੋ
ਕਰਤਾਰ ਸਦਾ ਅਭੁੱਲ ਹੈ ਉਹ ਕਦੇ ਭੁੱਲਦਾ ਨਹੀਂ ਵੀ ਕਿਸੇ ਨੂੰ ਦੇਣਾ ਭੁੱਲ ਜਾਏ ਉਹ ਕਰਤਾ ਜਿਹੜਾ ਕਰਤਾ ਆਪ ਨਾ ਭੁੱਲੇ ਉਹ ਪ੍ਰਮਾਤਮਾ ਆਪ ਨਹੀਂ ਜੇ ਭੁੱਲਦਾ ਉਹ ਕਰਤਾਰ ਅਭੁੱਲ ਹੈ
ਇਸ ਕੇ ਵਿਖੇ ਅਵਗਿਆ ਕੋ
ਆਪਣੇ ਕੋਲ ਸਾਰਿਆਂ ਕੋਲ ਜਿਹੜਾ ਭੋਜਨ ਆਉਂਦਾ ਕਰਤਾਰ ਦਾ ਭੇਜਿਆ ਆਉਂਦਾ ਕਹਿੰਦਾ ਜੀ ਹਾਂ ਕਹਿੰਦੇ ਜੇ ਉਹਦੇ ਕੋਲ ਕਰਤਾਰ ਨੇ ਨਹੀਂ ਭੇਜਿਆ ਉਹ ਜਿਹੜਾ ਪੀਰ ਆਇਆ ਜਲਾਲ ਤੇ ਇਹਦਾ ਮਤਲਬ ਹੈ ਵੀ ਉਹਦੇ ਚ ਕੋਈ ਨਾ ਕੋਈ ਖਾਮੀ ਹੋਵੇਗੀ ਤਾਂ ਹੀ ਨਹੀਂ ਆਇਆ ਨਾ ਉਹਦੇ ਚ ਕੋਈ ਨਾ ਕੋਈ ਖਾਮੀ ਹੋਵੇਗੀ ਕਿ ਉਹਦੇ ਕੋਲ ਕਰਤਾਰ ਦਾ ਭੋਜਨ ਭੇਜਿਆ ਨਹੀਂ ਆਇਆ
ਕਿਉਂ ਚਿੰਤਾ ਤੂੰ ਮਨ ਮੈਂ ਠਾਨੀ
ਪਿਆਰਿਆ ਤੂੰ ਆਪਣੇ ਮਨ ਚ ਕਿਉਂ ਚਿੰਤਾ ਕਰਦਾ ਉਹਦੀ ਤੂੰ ਉਹਦਾ ਫਿਕਰ ਕਿਉਂ ਕਰਦਾ
ਦੇਣ ਹਾਰ ਤੂੰ ਨੇ ਅਣਜਾਣੀ
ਉਹ ਪ੍ਰਮਾਤਮਾ ਦੇਣ ਹਾਰ ਹੈ ਉਹ ਅਣਜਾਣ ਥੋੜੀ ਹੈ ਜੇ ਉਹਨੇ ਨਹੀਂ ਦਿੱਤਾ ਤੇ ਕੋਈ ਨਾ ਕੋਈ ਇਹਨੂੰ ਸਿਖਾਉਣਾ ਹੋਣਾ ਇਹਨੂੰ ਅਕਲ ਦੇਣੀ ਹੋਣੀ ਹੈ ਕੋਈ ਮਤ ਦੇਣੀ ਹੋਣੀ ਹੈ ਇਹਨੂੰ ਤਦੇ ਹੀ ਪਰਮੇਸ਼ਰ ਨੇ ਇਹਨੂੰ ਨਹੀਂ ਦਿੱਤਾ ਕਿਉਂਕਿ ਦੇਣ ਵਾਲਾ ਪ੍ਰਮਾਤਮਾ ਅਣਜਾਣ ਨਹੀਂ
ਤੁਮ ਟਿਗ ਆਇਓ ਖਾਈਏ ਜਾਏ।
ਭਾਈ ਤੇਰੇ ਕੋਲ ਆ ਗਿਆ ਨਾ ਭੋਜਨ, ਕਹਿੰਦਾ ਜੀ ਹਾਂ, ਕਹਿੰਦੇ ਚੱਲ ਕੇ ਤੂੰ ਤਾਂ ਛਕ, ਜਿਨ੍ਹਾਂ ਜਿਨ੍ਹਾਂ ਕੋਲ ਆਇਆ ਉਹ ਛਕੋ, ਆਪਣੇ ਵਰਤਾਰੇ ਚ ਨਹੀਂ ਦੇਣਾ ਇਹਨੂੰ, ਇਹਨੂੰ ਜੇ ਪਰਮੇਸ਼ਰ ਨੇ ਨਹੀਂ ਭੇਜਿਆ ਤੇ ਆਪਾਂ ਦੇਵਾਂਗੇ ਤੇ ਫਿਰ ਪਰਮੇਸ਼ਰ ਦੇ ਸ਼ਰੀਕ ਥੋੜੀ ਬਣਨਾ ਆਪਾਂ, ਰੱਬ ਨੇ ਨਹੀਂ ਦਿੱਤਾ ਇਹਨੂੰ, ਕਿਉਂਕਿ ਜਿੱਥੇ ਆਇਆ ਬੈਠਾ ਇੱਥੇ ਪਰਮੇਸ਼ਰ ਦੇ ਰਿਹਾ ਸਾਨੂੰ ਸਾਰਿਆਂ ਨੂੰ, ਉਹਦਾ ਭੇਜਿਆ ਕੁਦਰਤ ਦੇ ਨਾਲ ਭੋਜਨ ਆਉਂਦਾ, ਇਹਦੇ ਕੋਲ ਨਹੀਂ ਆਇਆ, ਹੋ ਸਕਦਾ ਪਰਮੇਸ਼ਰ ਨੇ ਕੁਝ ਇਹਨੂੰ ਸਿਖਾਉਣਾ ਤੇ ਤੁਹਾਡੇ ਕੋਲ ਆਇਆ, ਤੁਸੀਂ ਬਹਿ ਕੇ ਛਕੋ ਤੇ ਰੱਬ ਰੱਬ ਕਰੋ।
ਤੈ ਪੈ ਆਵੇ ਅਸਨ ਸੁਖਾਏ,
ਜਦੋਂ ਉਹਦੇ ਕੋਲ ਆਏਗਾ ਉਹ ਵੀ ਛਕ ਲਵੇਗਾ।
ਸੁਨ ਮਹੰਤ ਤੇ ਚੱਲ ਪੁੰਨ ਆਇਓ,
ਉਹ ਸੰਤ ਨੇ ਆਪਣੇ ਮਹੰਤ ਦੇ ਬੋਲ ਸੁਣੇ ਤੇ ਸੁਣ ਕੇ ਵਾਪਸ ਆਇਆ।
ਬੈਠਿਓ ਨਿਜ ਭੋਜਨ ਕੋ ਖਾਇਓ,
ਆ ਕੇ ਆਪਣੇ ਥਾਲ ਚ ਉਹ ਤਾਂ ਬਹਿ ਕੇ ਭੋਜਨ ਛਕਣ ਲੱਗ ਪਿਆ, ਪੀਰ ਜਲਾਲ ਕੋਲ ਭੁੱਠਾ ਭੁੱਖਾ ਬੈਠਾ ਰਿਹਾ, ਉਹ ਵੇਖੀ ਜੇ ਵੀ ਮੇਰੇ ਵਾਸਤੇ ਤਾਂ ਕੋਈ ਪ੍ਰਬੰਧ ਨਹੀਂ ਹੋਇਆ, ਉਹ ਕਹਿੰਦਾ ਇਹਨਾਂ ਵਾਸਤੇ ਕਿਹੜਾ ਕੋਈ ਮੈਂ ਪ੍ਰਬੰਧ ਕੀਤਾ, ਜਾਂ ਇਹਨਾਂ ਨੇ ਕਿਹੜਾ ਆਪਣੇ ਆਪ ਕੋਈ ਪ੍ਰਬੰਧ ਕੀਤਾ, ਇਹਨਾਂ ਦਾ ਪ੍ਰਬੰਧ ਭੋਜਨ ਦਾ ਪਰਮੇਸ਼ਰ ਪਿਆ ਕਰਦਾ, ਅਕਾਲ ਪੁਰਖ ਪਿਆ ਕਰਦਾ। ਖਾਲਸਾ ਜੀ, ਪਰਮੇਸ਼ਰ ਸਭ ਦਾ ਪ੍ਰਬੰਧ ਸਰਬ ਥਾਵਾਂ ਤੇ ਕਰਨ ਵਾਲਾ ਹੈ, ਉਹ ਨਿਰੰਕਾਰ ਹੈ। ਇੱਕ ਮਹਾਤਮਾ ਬੜੀ ਸਿੱਧ ਅਵਸਥਾ ਦੇ ਮਾਲਕ, ਨੇਤਰ ਨਹੀਂ ਸਾਨੂੰ ਨਾ ਦੇ, ਉਹ ਪਟਨਾ ਸਾਹਿਬ ਦੇ ਇਲਾਕੇ ਦੇ ਵਿੱਚ ਇੱਕ ਸਟੇਸ਼ਨ ਤੇ ਖੜੇ ਇਕੱਲੇ, 80 ਜਾਣ ਅੱਖਾਂ ਕੰਮ ਨਹੀਂ ਸਨ ਕਰਦੀਆਂ, ਨੇਤਰ ਨਹੀਂ ਸਨ ਉਹਨਾਂ ਦੇ, ਵੇਖ ਨਹੀਂ ਸਨ ਸਕਦੇ, ਪਰ ਹੱਸ ਰਹੇ ਨੇ, ਬੜੇ ਖੁਸ਼, ਬੜੇ ਪ੍ਰਸੰਨ। ਉਹਨਾਂ ਨੂੰ ਖੁਸ਼ ਹੋਇਆ ਵੇਖ ਕੇ, ਸਾਹਮਣੇ ਇੱਕ ਬੰਦਾ ਉਹਨਾਂ ਨੂੰ ਕਹਿਣ ਲੱਗਾ, ਮਹਾਰਾਜ ਕੀ ਮਿਲ ਗਿਆ, ਬੜੇ ਖੁਸ਼ ਹੋ? ਉਹ ਕਹਿੰਦੇ, ਬੇਟਾ ਇੰਨਾ ਕੁਝ ਮਿਲਿਆ ਵੀ ਖੁਸ਼ੀ ਦਾ ਅੰਦਾਜ਼ਾ ਹੀ ਕੋਈ ਨਹੀਂ, ਤੇ ਉਹਦੇ ਵਿੱਚੋਂ ਤੈਨੂੰ ਮੈਂ ਵੀ ਹਿੱਸਾ ਦਿਆਂਗਾ। ਉਹ ਕਹਿਣ ਲੱਗਾ ਵੀ ਜੋ ਇੰਨਾ ਕੁਝ ਮਿਲਿਆ, ਇੰਨੇ ਖੁਸ਼ ਨੇ, ਕਹਿੰਦੇ ਉਹਦੇ ਵਿੱਚੋਂ ਤੈਨੂੰ ਹਿੱਸਾ ਦਿਆਂਗਾ। ਉਹ ਬੜਾ ਹੈਰਾਨ ਹੋਇਆ, ਕਹਿੰਦਾ ਮਹਾਰਾਜ ਮੈਂ ਕੀ ਕਰਾਂ ਤੁਹਾਡੇ ਲਈ ਸੇਵਾ, ਦੱਸੋ। ਕਹਿੰਦੇ ਇੱਦਾਂ ਕਰ ਵੀ ਜਾ, ਪਟਨਾ ਸਾਹਿਬ ਦੀਆਂ 2 ਟਿਕਟਾਂ ਲੈ ਆ, ਇੱਕ ਆਪਣੇ ਵਾਸਤੇ ਇੱਕ ਮੇਰੇ ਵਾਸਤੇ। ਹੁਣ ਉਹਦੀ ਪੈਸੇ ਆਪਣੀ ਜੇਬ ਚ, ਉਹ ਵੀ ਹੈਰਾਨ ਹੋਵੇ ਵੀ ਇਹ ਤਾਂ ਹੁਕਮ ਪਿਆ ਕਰਦਾ ਮੈਨੂੰ। ਉਹ ਗਿਆ ਜਾ ਕੇ ਉਹਨੇ 2 ਟਿਕਟਾਂ ਲਈਆਂ, ਇੱਕ ਆਪਣੇ ਵਾਸਤੇ ਲੈ ਲਈ, ਇੱਕ ਸੰਤ ਜੀ ਵਾਸਤੇ ਲੈ ਲਈ। ਟਿਕਟਾਂ ਲੈ ਕੇ ਆ ਕੇ ਟਿਕਟਾਂ ਦਿੱਤੀਆਂ ਤੇ ਪੁੱਛਣ ਲੱਗਾ, ਕਹਿੰਦਾ ਹਾਂ ਮਹਾਰਾਜ, ਹੁਣ ਤੁਸੀਂ ਕਹਿੰਦੇ ਸੀ ਵੀ ਤੁਹਾਨੂੰ ਜੋ ਕੁਝ ਮਿਲਿਆ ਉਹਦੇ ਚੋਂ ਮੈਨੂੰ ਵੀ ਕੁਝ ਦਿਓਗੇ, ਤੇ ਤੁਸੀਂ ਬੜੇ ਖੁਸ਼ ਸੀ, ਦੱਸੋ। ਕਹਿਣ ਲੱਗਾ ਵੀ ਮੇਰੀ ਖੁਸ਼ੀ ਦਾ ਅੰਦਾਜ਼ਾ ਇਸ ਕਰਕੇ ਨਹੀਂ ਕਿ ਜੋ ਹਰ ਜਗ੍ਹਾ ਤੇ ਮੇਰੀ ਵਿਵਸਥਾ ਕਰ ਦੇਵੇ, ਕਹਿੰਦੇ ਹਰ ਥਾਂ ਤੇ ਮੇਰੀ ਵਿਵਸਥਾ ਕਰ ਦੇਵੇ, ਉਹਦੇ ਵਰਗਾ ਅਕਾਲ ਪੁਰਖ ਪਰਮੇਸ਼ਰ ਜੋ ਮੇਰੇ ਨਾਲ ਇੰਨਾ ਸਨੇਹ ਕਰਦਾ, ਮੈਨੂੰ ਹਰ ਜਗ੍ਹਾ ਤੇ ਮਿਲ ਜਾਂਦਾ। ਕਹਿੰਦਾ ਅੱਜ ਵੇਖ, ਮੇਰੇ ਕੋਲ ਜੇਬ ਚ ਪੈਸੇ ਨਹੀਂ ਸੀ, ਉਹਨੇ ਤੈਨੂੰ ਭੇਜ ਦਿੱਤਾ, ਤੂੰ ਮੇਰੀ ਵੀ ਟਿਕਟ ਲੈ ਆ, ਆਪਣੀ ਵੀ ਲੈ ਆ, ਖੀਸਾ ਤੇਰਾ ਤੇ ਹੱਥ ਮੇਰਾ ਬਣਾ ਦਿੱਤਾ। ਕਹਿੰਦਾ ਹੋਰ ਦੱਸ ਵੀ ਮੈਨੂੰ ਇਹਦੇ ਤੋਂ ਵੱਧ ਕੀ ਚਾਹੀਦਾ।
ਸਤਿ ਸ੍ਰੀ ਅਕਾਲ।
ਉਹ ਪਰਮੇਸ਼ਰ ਸਰਬ ਦੀ ਵਿਵਸਥਾ ਸਰਬ ਥਾਈ ਕਰ ਦਿੰਦਾ। ਸਵਾਮੀ ਰਾਮ ਤੀਰਥ ਜੀ ਹੋਏ ਬੜੇ ਮਹਾਂਪੁਰਸ਼, ਜਿਨ੍ਹਾਂ ਦੀ ਜੀਵਨੀ ਪ੍ਰੋਫੈਸਰ ਪੂਰਨ ਸਿੰਘ ਉਹਨਾਂ ਨੇ ਲਿਖੀ। ਉਹ ਪ੍ਰੋਫੈਸਰ ਪੂਰਨ ਸਿੰਘ ਜਿਨ੍ਹਾਂ ਨੇ ਬਚਨ ਕਹੇ ਨੇ, ਪੰਜਾਬ ਵਸਦਾ ਗੁਰਾਂ ਦੇ ਨਾਂ ਤੇ, ਪ੍ਰੋਫੈਸਰ ਪੂਰਨ ਸਿੰਘ ਉਹਨਾਂ ਨੇ ਜੀਵਨੀ ਲਿਖੀ ਸਵਾਮੀ ਰਾਮ ਤੀਰਥ ਜੀ ਦੀ। ਉਹ ਜਾਪਾਨ ਗਏ ਨਾ ਪਹਿਲੀ ਵਾਰ, ਸਮੁੰਦਰੀ ਜਹਾਜ਼ ਤੋਂ ਥੱਲੇ ਉਤਰੇ ਤੇ ਕੋਈ ਲੈਣ ਨਹੀਂ ਆਇਆ ਉਹਨਾਂ ਨੂੰ, ਬਾਕੀ ਜਿਹੜੇ ਜਿਹੜੇ ਮੁਸਾਫਰ ਆਏ ਸਾਰੇ ਉਹਨਾਂ ਨੂੰ ਲੈਣ ਪਹੁੰਚੇ, ਸਭ ਲੈ ਕੇ ਚਲੇ ਗਏ। ਸਵਾਮੀ ਰਾਮ ਤੀਰਥ ਜੀ ਇਕੱਲੇ ਖੜੇ, ਉਹਨਾਂ ਨੂੰ ਵੇਖ ਕੇ ਇੱਕ ਉੱਥੇ ਹੀ ਪੋਰਟ ਤੇ ਬੈਠਾ ਸੀ ਬੰਦਾ, ਉਹ ਵੇਖ ਕੇ ਬੜਾ ਚਿੰਤਤ ਜਾਂ ਹੈਰਾਨੀ ਜੀ ਨਾਲ ਕਹਿੰਦੇ ਵੀ ਇਹਨਾਂ ਨੂੰ ਕੋਈ ਲੈਣ ਹੀ ਨਹੀਂ ਆਇਆ। ਉਹ ਗਿਆ ਜਾ ਕੇ ਕਹਿਣ ਲੱਗਾ, ਸਵਾਮੀ ਜੀ, ਸੰਤ ਜੀ, ਵੀ ਤੁਹਾਨੂੰ ਕੋਈ ਲੈਣ ਨਹੀਂ ਆਇਆ। ਉਹ ਕਹਿਣ ਲੱਗੇ, ਤੂੰ ਤਾਂ ਆ ਗਿਆ ਬੇਟਾ, ਤੈਨੂੰ ਤਾਂ ਮੇਰੇ ਭਗਵਾਨ ਨੇ ਰਾਮ ਨੇ ਭੇਜ ਦਿੱਤਾ, ਤੂੰ ਤਾਂ ਆ ਗਿਆ। ਕਹਿੰਦਾ ਮੈਂ ਤਾਂ ਉਦਾਂ ਪੁੱਛਣ ਆਇਆ। ਕਹਿੰਦੇ ਵੀ ਤੇਰੇ ਨਾਲ, ਉਹ ਕਹਿੰਦਾ ਮੈਂ ਕਿਹੜਾ ਤੁਹਾਨੂੰ ਜਾਣਦਾ। ਕਹਿੰਦੇ ਮੈਂ ਤਾਂ ਤੈਨੂੰ ਜਾਣਦਾ ਹਾਂ, ਤੇਰੇ ਨਾਲ ਤਾਂ ਮੇਰਾ ਸਨੇਹ ਹੀ ਬੜਾ। ਉਹ ਕਹਿੰਦਾ ਜੀ ਉਹ ਕਿਵੇਂ? ਕਹਿੰਦੇ ਵੀ ਬਾਕੀ ਵੇਖ ਕਿੰਨੇ ਸੈਂਕੜੇ ਲੋਕ ਤੁਰੇ ਫਿਰਦੇ ਆ ਇੱਥੇ, ਕਿਸੇ ਨੂੰ ਮੇਰੀ ਚਿੰਤਾ ਹੋਈ ਆ ਵੀ ਇਕੱਲਾ ਖੜਾ, ਤੈਨੂੰ ਚਿੰਤਾ ਹੋਈ ਆ ਮੇਰੀ ਵੀ ਇਕੱਲਾ ਖੜਾ, ਇਹਦਾ ਮਤਲਬ ਤੇਰੇ ਅੰਦਰ ਤੇ ਮੇਰਾ ਕੋਈ ਸੰਬੰਧ ਹੈ ਨਾ ਪੂਰਵਲੇ ਜਨਮ ਦਾ, ਤਾਂ ਹੀ ਤੂੰ ਮੇਰੀ ਚਿੰਤਾ ਕੀਤੀ ਤੇ ਕੋਲ ਆਇਆ। ਉਸੇ ਵੇਲੇ ਚਰਨੀ ਢਹਿ ਕੇ ਕਹਿੰਦਾ ਚਲੋ ਮਹਾਰਾਜ ਮੇਰੇ ਘਰ ਹੀ ਚੱਲਦੇ। ਰੱਬ ਦੇ ਪਿਆਰੇ ਪਰਮੇਸ਼ਰ ਦੇ ਆਸ਼ਰਿਤ ਹੁੰਦੇ ਆ, ਉਹਨਾਂ ਦੀ ਵਿਵਸਥਾ ਹਰ ਜਗ੍ਹਾ ਤੇ ਪਾਰ ਬ੍ਰਹਮ ਪਰਮੇਸ਼ਰ ਜੀ ਕਰ ਦਿੰਦੇ। ਪੀਰ ਜਲਾਲ ਬੈਠਾ ਰਿਹਾ ਭੁੱਖਾ, ਬਾਕੀ ਸਾਰੇ ਸੰਤਾਂ ਦੀ ਵਿਵਸਥਾ ਹੋ ਗਈ ਭੋਜਨ ਦੀ, ਪਰਮੇਸ਼ਰ ਨੇ ਕਰ ਦਿੱਤੀ, ਉਹਦੀ ਨਹੀਂ ਕੀਤੀ। ਤੇ ਮਹੰਤ ਜੀ ਕਹਿ ਰਹੇ ਨੇ ਇਹਦਾ ਮਤਲਬ ਵੀ ਇਹਦੇ ਚ ਕੋਈ ਖਾਮੀਆਂ ਤਦੇ ਨਹੀਂ ਗੱਲ ਬਣੀ, ਉਹ ਖਾਮੀ ਨਾ ਹੁੰਦੀ ਤੇ ਇਹਦੀ ਵਿਵਸਥਾ ਵੀ ਹੋ ਜਾਂਦੀ। ਪੀਰ ਜਲਾਲ ਭੁੱਖਾ ਬੈਠਾ ਰਿਹਾ, ਬਾਕੀ ਜਿੰਨੇ ਉਹ ਮਹਾਤਮਾ ਸਨ ਸਾਰੇ ਬਹਿ ਕੇ ਭੋਜਨ ਛਕ ਰਹੇ ਨੇ।
ਦੋਹਰਾ ਨਿਸ ਜਲਾਲ ਭੁੱਖਾ ਰਿਓ ਮਨ ਮੈਂ ਕਰਤ ਵਿਚਾਰੇ।
ਰਾਤ ਨੂੰ ਜਲਾਲ ਭੁੱਖਾ ਹੀ ਰਿਹਾ ਤੇ ਮਨ ਹੀ ਮਨ ਵਿਚਾਰ ਕਰਦਾ,
ਆਵਤ ਇਹ ਦੇਖੇ ਨਹੀਂ ਜਾਵਤ ਲਿਓ ਨਿਹਾਰੇ।
ਕਹਿੰਦੇ ਆਉਂਦੇ ਵੇਖੇ ਨਹੀਂ ਇਹ ਸੰਤ ਕਿੱਥੋਂ ਆਏ ਨੇ, ਕਹਿੰਦਾ ਸਵੇਰੇ ਜਦੋਂ ਜਾਣਗੇ ਜਾਂਦੇ ਕਿੱਥੇ ਨੇ ਉਹ ਤਾਂ ਵੇਖਾਂਗਾ ਨਾ, ਮੈਂ ਜਾਗਦਾ ਅੱਜ ਸੌਣਾ ਨੀ ਰਾਤ ਨੂੰ, ਭੁੱਖੇ ਨਾਲੇ ਕਿਹੜਾ ਨੀਂਦ ਆਉਣੀ ਹੈ। ਕਹਿੰਦਾ ਅੱਜ ਜਾਗਦਾ ਵੀ ਸਵੇਰੇ ਜਾਂਦੇ ਕਿੱਧਰ ਨੂੰ ਨੇ, ਪਿੱਛੇ ਪਿੱਛੇ ਜਾਵਾਂਗਾ ਇਹਨਾਂ ਦੇ ਵੀ ਕਿੱਧਰ ਜਾਂਦੇ ਨੇ, ਆਉਂਦੇ ਤਾਂ ਵੇਖੇ ਨਹੀਂ। ਇਹ ਰਾਤ ਬੈਠ ਗਿਆ, ਉਹ ਮਹਾਂਪੁਰਸ਼ ਮਹਾਤਮਾ ਜਿਵੇਂ ਇਹਨੂੰ ਉਪਦੇਸ਼ ਦੇ ਰਹੇ ਨੇ, ਇਹਨੂੰ ਸਮਝ ਪੈ ਰਹੀ ਆ ਵੀ ਗੁਰਮੁਖ ਕਿਹਨੂੰ ਕਹਿੰਦੇ ਆ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।